ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰ ਪੁਕਾਰੀ ਜਾਂ ਪੰਚ ਰਾਸੀ ਤਾਂ ਕੀਰਤ ਵਾਸੀ ਵਿਦਿਆ ਵਿਚਾਰੀ ਤਾਂ ਪਰ ਪੁਕਾਰੀ ਜਾਂ ਪੰਚ ਰਾਸੀ ਤਾਂ ਕੀਰਤ ਵਾਸੀ ਪੁੰਗਰੂ ਬਾਜਾ ਜੀ ਮਨ ਲਾਗੈ ਤੋ ਜਮ ਕਹਾ ਕਰਾ ਮੂਸਿਓ ਅਗ
ਗੁਰੂ खालसा सत संग जी आप सर्वत गुरु महामारी भाई अमृत वेले अपने गुरुदेव के जल दर्शन वास्ते आए हो गुरु नानक के दरबार में पहुंचने वाली संतान संता दे योग हैं ये परमेश्वर का घर है परमेश्वर का ही साक्षात स्वरूप है गुरु नानक के ग्यारहवें स्वरूप श्री गुरु ग्रंथ साहिब जी महाराज जिन्हों की पावन हजूरी में आप सारे बैठे हुए हैं सतगुरु जी भक्तियां सुनोदियां दोनों में कला वरत रही है सुनने की सत्ता भी वाहगुरु परमेश्वर की है ओदी सत्ता तो बिना सुनिया नहीं जा सकता और सुनाउण दे विच भी ओदी अपनी सत्ता है ओदी सत्ता तो बिना कोई कुछ सुना नहीं सकता इस करके खेड़ वाजपुर की अपनी हुई है आप कथा आप सुनने आप जावे सबनी रंगी रूपी तू है सारे नगर रूपा ने वाजपुर आप ही है तू अमृत वेले तो गुरसिखा के हिरदे में नाम बाणी की वर्खा हो रही है जिवें धरती दे उत्ते बारिश पैंदी है धरती की शोभा वधदी है उहदे विच कुछ पौधे पैदा हुंदे ने जन्म लैंदे ने हो जाती है इस करके धरती की शोभा बनी है धरती शोभ करे जल वर्ष है जो जल वर्ष है धरती की शोभा है इस तरह बुद्ध रूप धरती है साड़ी ये गुरु साहब बदल दी जानी कान कर जित गोविंद रूप गुरु शब्दी गोविंद गजया बदल दी जाए गुरु साहब जो कृपा कर दे चिम चिम बरसा अमृत तारा इस करके नितनेम के रूप के सतगुरां की बाणी पढ़ी जाती है यानी पाठ रूप के अंदर भी बाणी का लाभ है घट तो घट पंज बाणियां तां सारे गुरु सिखां दा नितनेम है ही गुरु का हुक्म है कुछ गुरु सिख होर बाणियां पढ़न दा नियम है सुखमी साहब का पाठ है होर बाणियां हन बारह बाणियां जैसे किसी को समर्था बखशे फिर आखिरी बार का कीर्तन स्थान दे उत्ते जो कथा चल रही है गड़ी बार उसका शब्द आप जी ने सरण किया है उसकी व्याख्या ਉੱਥੇ ਬੱਦਲ ਦੁਆਰਾ ਸਮੁੰਦਰ ਸੰਸਾਰ ਦਾ ਦੌਰਾ ਕਰਦਾ ਹੈ। ਆਪਣੇ ਵੱਲੋਂ ਬੱਦਲ ਨੂੰ ਭੇਜ ਕੇ ਪਿਆਸੇ ਲੋਕਾਂ ਦੀ ਪਿਆਸ ਬੁਝਾਉਂਦਾ ਹੈ। ਇਸੇ ਤਰ੍ਹਾਂ ਭਾਈ ਨਿਰਾਕਾਰ ਜਿਹੜਾ ਹੈ ਉਹ ਸਮੁੰਦਰ ਦੇ ਜਾਣੀ ਹੈ, ਉਹਦੇ ਚੋਂ ਅਵਤਾਰੀ ਰੂਪ ਜਿਹੜੇ ਹੋ ਗਏ, ਭਾਵੇਂ ਉਹ ਰਾਮ ਕ੍ਰਿਸ਼ਨ ਰੂਪ ਹੋ ਕਰਕੇ ਆਉਣ, ਭਾਵੇਂ ਈਸਾ ਤੇ ਮੁਹੰਮਦ ਦੇ ਰੂਪ ਚ ਆਉਣ, ਬੁੱਧ ਰੂਪ ਹੋ ਕੇ ਆਉਣ, ਜਾਂ ਫਿਰ ਰਿਸ਼ੀ ਮੁਨੀ ਸੰਤ ਭਗਤ, ਇਹ ਵੀ ਉਹਦਾ ਆਪਣਾ ਰੂਪ ਹਨ। ਬੜੇ ਬੜੇ ਕਮਾਈ ਵਾਲੇ ਸਤਪੁਰਸ਼ ਰਾਮ ਸੰਤ ਮੈਂ ਭੇਦ ਕ੍ਰਿਸ਼ਨਾ ਹੀ, ਉਹ ਵੀ ਉਹਦਾ ਰੂਪ ਹੀ ਆ। ਤੇ ਇਉਂ ਫਿਰ ਉੱਥੇ ਟਿੱਬਿਆਂ ਦੀ ਨਿਆਣੀ ਹੰਕਾਰੀ ਲੋਕਾਂ ਨੂੰ ਵੀ ਗੁਰੂ ਦਾ ਉਪਦੇਸ਼ ਜਿਹੜਾ ਹੈ, ਔਰ ਬੜੇ ਬੜੇ ਪਹਾੜਾਂ ਦੀ ਜਗ੍ਹਾ ਦੇ ਵਿੱਚ ਵੀ ਹਰਿਆਵਲਾਂ, ਖੁਸ਼ਕ ਜਗ੍ਹਾ ਦੇ ਉੱਤੇ ਵੀ ਹਰਿਆਵਲਾਂ ਆ ਜਾਂਦੀਆਂ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਾਬੇ ਤਾਰੇ ਚਾਰ ਤੱਕ ਨੌ ਖੰਡ ਕਰਕੇ ਸੱਚਾ ਕਰੋ ਥਾਂ ਥਾਂ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਸੰਸਾਰ ਦਾ ਭਲਾ ਕੀਤਾ ਹੈ। ਬੁੱਧ ਰੂਪ ਧਰਤੀ ਵਿੱਚ ਸ਼ੋਭਨਾ ਦੀਆਂ ਹਰਿਆਵਲਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਲਿਆ ਦਿੰਦੇ ਹੈ, ਜਿਹਨਾਂ ਸ਼ਬਦਾਂ ਦੁਆਰਾ ਸੰਸਾਰ ਦੀ ਕਲਿਆਣ ਕੀਤੀ ਹੈ, ਉਹੀ ਸ਼ਬਦ ਅੱਜ ਤੁਹਾਡੇ ਕੋਲ ਲੋੜ ਸ਼ਰਧਾ ਦੀ ਹੈ, ਭਾਵਨਾ ਦੀ ਹੈ। ਗੁਰੂ ਕਿਰਪਾ ਕਰੇ, ਆਓ ਮੰਦਿਰ ਜੀ ਨੇ ਕਬਰ ਕਰੋ, ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਕਥਾ ਦਾ ਪ੍ਰਭਾਵ ਜੋ ਇਸ ਅਸਥਾਨ ਤੇ ਕਈ ਵਾਰ ਕਥਾ ਚੱਲਦੀ ਹੈ, ਸਮੈਤ ਵਿਖੇ ਗੁਰੂ ਨਾਨਕ ਗੁਰਦੁਆਰਾ ਇਸ ਅਸਥਾਨ ਤੇ 356 ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਾਵਨ ਬਚਨ ਹੈ, ਜਿਸ ਪ੍ਰਕਾਰ ਇਹ ਕਥਾ ਅੱਗੇ ਆ ਰਹੀ ਹੈ ਸੁਣਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ ਚੌਪਦੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ।
ਇਹ ਸ਼ਬਦ ਦੇ ਵਿੱਚ ਪਹਿਲਾਂ ਸੂਚਨਾ ਦਿੱਤੀ ਹੈ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ, ਇਹ ਰਾਗ ਪਾਸਾ ਹੈ। ਉਚਾਰਨ ਕਰਨ ਵਾਲੇ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ, ਇਸ ਪ੍ਰਕਾਰ ਦੇ ਸ਼ਬਦ ਦੇ ਵਿੱਚ ਜੋ ਉਪਦੇਸ਼ ਸਤਿਗੁਰਾਂ ਨੇ ਬਖਸ਼ ਕੀਤਾ ਹੈ, ਇਹਦੇ ਨਾਲ ਇਹ ਸ਼ਬਦ ਕਿਹਾ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਇਹਦੀ ਵਿਦਿਆ ਦੀ ਗੱਲ ਕੀਤੀ ਹੈ, ਸਤਿਗੁਰਾਂ ਦੀ ਸਾਰੀ ਬਾਣੀ 31 ਰਾਗਾਂ ਵਿੱਚ ਵੰਡੀ ਹੋਈ ਹੈ। ਆਸਾ ਜਿਹੜਾ ਇਹ ਚੌਥੇ ਥਾਂ ਤੇ ਹੈ, ਸ੍ਰੀ ਰਾਗ ਮਾਤ ਕੌੜੀ ਆਸਾ ਇਹ ਚੌਥੇ ਨੰਬਰ ਤੇ ਹੈ। ਗੁਜਰੀ ਗੰਧਾਰੀ ਬਿਹਾਗੜਾ ਬਣਾਨ ਸੋਰ ਤ੍ਰਿਤਨਾਸਰੀ ਜੈ ਸ੍ਰੀ ਟੋਡੀ ਬੈਰਾੜੀ ਚਰਨ ਸੂਰੀ ਬਿਲਾਵਲ ਗੋਣ ਰਾਮਕਲੀ ਨਟ ਨਾਰਾਇਣ ਮਾਲੀ ਗੌੜਾ ਮਾਰੂ ਤੁਖਾਰੀ ਕਿਦਾਰਾ ਭੈਰੋਂ ਬਸੰਤ ਸਾਰ ਮੁਲਾਰ ਕਾਨੜਾ ਕਲਿਆਣ ਪ੍ਰਭਾਤੀ ਤੇ ਕੱਤੀ ਮਾਰਾ ਬੈ ਜੈ ਜੈ ਬੰਤੀ। ਮਹਾਰਾਜ ਗੁਰੂ ਸਾਹਿਬ ਦਾ ਆਪਣਾ ਰਾਗ ਹੈ, ਪ੍ਰਾਰਥਨਾ ਰਾਗਾਂ ਦੇ ਵਿੱਚ ਹੋ ਰਹੀ ਹੈ। ਇਉਂ ਗੁਰਬਾਣੀ 31 ਰਾਗਾਂ ਵਿੱਚ ਹੈ, ਪਰ ਰਾਗ ਮਾਲਾ 84 ਰਾਗਾਂ ਦਾ ਵਰਣਨ ਕੀਤਾ। ਖਸਤਾ ਗੁਣ ਗਾਏ ਸੰਗ ਰਾਗ ਦੀ ਕੀਸ ਸਭੈ ਪੁੱਤਰ ਰਾਗ ਬਣ ਕੇ 18 ਦਸਵੀਂ। ਇਹ ਸਾਰੇ 84 ਇਹਨਾਂ ਦਾ ਜੋੜ ਬਣਦਾ ਹੈ, 6 ਰਾਗ ਹਨ, 30 ਰਾਗਣੀਆਂ, 48 ਇਹਨਾਂ ਦੇ ਅੱਗੇ ਪੁੱਤਰ ਹਨ। ਸੋ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਾਵ ਬਦਲ ਜਾਏ ਵਿਦਿਆ ਵੀ ਜਾਰੀ ਤਾਂ ਪਰਉਪਕਾਰੀ, ਆਮ ਕਰਕੇ ਇਸ ਨੂੰ ਸਕੂਲਾਂ ਵਧੀਆ ਕਰਾ ਰਹੇ ਇਹ ਦੁੱਖ ਆਮ ਹੀ ਉੱਥੇ ਵਰਤੋਂ ਵਿੱਚ ਆਉਣ ਵਾਲੇ ਸਾਰੇ ਲੋਕ ਇਸ ਦੁੱਖ ਦੀ ਵਰਤੋਂ ਕਰਦੇ ਹੈ ਤੇ ਸਕੂਲਾਂ ਦੇ ਮੂਹਰੇ ਵੀ ਲਿਖ ਕੇ ਲਾਇਆ ਹੁੰਦਾ ਹੈ ਉੱਧਰ ਪੰਜਾਬ ਦੇ ਵਿੱਚ ਬਹੁਤ ਇਸ ਦਾ ਰਿਵਾਜ ਹੈ ਤੇ ਇਹਦਾ ਜਿਹੜਾ ਅਰਥ ਕੱਢਿਆ ਜਾਂਦਾ ਹੈ ਉਹ ਆਪਣੀ ਮਰਜ਼ੀ ਦੇ ਅਨੁਸਾਰ ਕੁਝ ਹੋਰ ਕਰ ਲੈਂਦੇ ਹੈ ਉਹ ਅਰਥ ਕਰਦੇ ਹੈ ਵੀ ਵਿਦਿਆ ਜਿਹੜੀ ਹੈ ਜੇ ਤੁਸੀਂ ਇਹਦੀ ਵਿਚਾਰ ਕਰੋਗੇ ਵਿਦਿਆ ਪੜ੍ਹੋਗੇ ਤਾਂ ਤੁਸੀਂ ਪਰਉਪਕਾਰ ਕਰ ਸਕਦੇ ਪਰ ਇਹ ਅਰਥ ਨਹੀਂ ਹੈ ਜੋ ਸੰਪਰਦਾਵਾਂ ਦੇ ਅੰਦਰ ਵਿਦਵਾਨਾਂ ਦੇ ਟੀਕਿਆਂ ਦੇ ਅੰਦਰ ਵਿਆਖਿਆਕਾਰਾਂ ਦੀ ਰਚਨਾ ਤੇ ਇਹਦੀ ਜਿਹੜੀ ਵਿਚਾਰ ਹੈ ਉਹ ਥੋੜੀ ਜਿਹੀ ਅਨਵੇਰੀ ਦੇ ਅਨੁਸਾਰ ਹੈ ਇਹਦਾ ਦਾ ਭਾਵ ਇਹ ਹੈ ਕਿ ਵਿਦਿਆ ਵਿਚਾਰੀ ਹੋਈ ਤਾਂ ਸਫਲੀ ਹੈ ਜੇ ਵਿਦਿਆ ਪੜ੍ਹਨ ਤੋਂ ਬਾਅਦ ਲੋਕਾਂ ਦਾ ਭਲਾ ਕਰੇ ਪਰ ਉਪਕਾਰ ਕਰੇ ਤਾਂ ਵਿਦਿਆ ਬੜੀ ਹੋ ਸਕਦੀ ਨਹੀਂ ਤਾਂ ਵਿਦਿਆ ਬੜੀ ਕਿਸੇ ਅਰਥ ਨਹੀਂ ਇਸ ਕਰਕੇ ਪਰ ਪਰਾਏ ਦਾ ਨਾਮ ਹੈ ਉਪਕਾਰ ਨਾਮ ਭਲੇ ਦਾ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰ ਤੇ ਤਾਂ ਵਿਦਿਆ ਬੜੀ ਹੋਈ ਭਾਈ ਸਫਲੀ ਹੁੰਦੀ ਹੈ ਜੇ ਉਸ ਵਿਦਿਆ ਦੇ ਨਾਲ ਉਪਕਾਰ ਇਹਦਾ ਅਰਥ ਬੜਾ ਸਰਲ ਤੇ ਸੁਖ ਹੈ ਵਿਦਿਆ ਅਨੰਤ ਪ੍ਰਕਾਰ ਦੀ ਹੈ ਪਰਉਪਕਾਰ ਵੀ ਅਨੰਤ ਪ੍ਰਕਾਰ ਤੇ ਪਰ ਵਿਦਿਆ ਵਿਚਾਰ ਪ੍ਰਕਾਰ ਦੀ ਉਸ ਵਿਦਿਆ ਦੇ ਨਾਲ ਲੋਕਾਂ ਦਾ ਭਲਾ ਕਰਨਾ ਉਹਦੇ ਵਿੱਚ ਫਿਰ ਆਪਣਾ ਭਲਾ ਹੁੰਦਾ ਗੁਰੂ ਨਾਨਕ ਦਾ ਘਰ ਹੈ ਸਰਬੱਤ ਦੇ ਭਲੇ ਵੱਲ ਇਹ ਪੁਰਾਤਨ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਭਾਵੇਂ ਸ਼ਾਸਤਰ ਦੀ ਵਿਦਿਆ ਸੀ ਭਾਵੇਂ ਸ਼ਾਸਤਰਕ ਵਿਦਿਆ ਸੀ ਮੂਲ ਰੂਪ ਦੇ ਵਿੱਚ ਇਸ ਵਿਦਿਆ ਦਾ ਇਹ ਬੁੜ ਦੇ ਵਿੱਚ ਖਜ਼ਾਨਾ ਜਿਹੜਾ ਹੈ ਉਹ ਬ੍ਰਹਮਾ ਦੇ ਕੋਲ ਸੀ ਵਿਦਿਆ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਵਰ ਨੇ ਦਿੱਤਾ ਉਸਨੂੰ ਇਸ ਕਰਕੇ ਫਿਰ ਇਸ ਵਿਦਿਆ ਦਾ ਮੂਰਤੀਵਾਨ ਚਾਰ ਪੱਖਾਂ ਵਿੱਚ ਹੁੰਦਾ ਹੈ ਔਰ ਉਹ ਚਾਰ ਜਿਹੜੀ ਕਿਸਮ ਦੀ ਵਿਦਿਆ ਹੈ ਉਹ ਪਰਮੇਸ਼ਵਰ ਨੇ ਹੀ ਦਿੱਤੀ ਬ੍ਰਹਮਾ ਇਹਦੀ ਸ਼ਾਖ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਥਮੇ ਵੇਦ ਬਾਣੀ ਪ੍ਰਕਾਸ਼ ਸਭ ਤੋਂ ਪਹਿਲਾਂ ਵੇਦ ਦੀ ਵਿਦਿਆ ਨੇ ਪ੍ਰਕਾਸ਼ ਹੋਣਾ ਕੀਤਾ ਔਰ ਇਹ ਭੁਲੇਖਾ ਵੀ ਹੋਣਾ ਚਾਹੀਦਾ ਕਿਸੇ ਨੂੰ ਵੇਦ ਬ੍ਰਹਮਾ ਨੇ ਨਹੀਂ ਬਣਾਇਆ ਬ੍ਰਹਮਾ ਨੂੰ ਤਾਂ ਦਿੱਤੇ ਗਏ ਵਿਚਾਰ ਵਾਸਤੇ ਇਸ ਕਰਕੇ ਵੇਦ ਨੂੰ ਈਸ਼ਵਰੀ ਰਚਨਾ ਮੰਨਦੀ ਹੈ ਪਰ ਉਹ ਵੇਦ ਜਿਹੜੇ ਬਹੁਤ ਸੂਖਮ ਰੂਪ ਦੇ ਅੰਦਰ ਸਨ ਜਿਹੜੇ ਅੱਜ ਕੱਲ੍ਹ ਲਿਖਤ ਦੇ ਵਿੱਚ ਮਿਲਦੇ ਆ ਇਹਦੇ ਵਿੱਚ ਤਾਂ ਰਿਸ਼ੀਆਂ ਮੁਨੀਆਂ ਦੀ ਆਪਣੀ ਅਕਲ ਬਹੁਤ ਖੋਟੀ ਹੋਈ ਹੈ ਤੇ ਉਹਦੇ ਵਿੱਚ ਜਿਹੜੇ ਚਾਰ ਪ੍ਰਕਾਰ ਦੇ ਵੇਦ ਕਹੇ ਜਾਂਦੇ ਆ ਸ਼ਾਮ ਵੇਦ ਰਿਗਵੇਦ ਯੁਜ਼ਵੇਦ ਅਥਰਵਣ ਵੇਦ ਪਰ ਇਹ ਚਾਰ ਮਹਾਂਵਾਕ ਰੂਪ ਦੇ ਅੰਦਰ ਬ੍ਰਹਮਾ ਨੂੰ ਵਿਦਿਆ ਪ੍ਰਾਪਤ ਹੋਈ ਤੇ ਬ੍ਰਹਮਾ ਨੂੰ ਫਿਰ ਕਰਕੇ ਹੁਕਮ ਹੋਇਆ ਵੀ ਇਹ ਸੰਸਾਰ ਦੇ ਵਿੱਚ ਪ੍ਰਗਟ ਹੋ ਤੇ ਅੱਗੇ ਫਿਰ ਡਿਊਟੀ ਜਿਹੜੀ ਲੱਗਦੀ ਹੈ ਉਹ ਸ੍ਰਿਸ਼ਟੀ ਵਿਦਿਆ ਦੀ ਦੇਵੀ ਮੰਨੀ ਗਈ ਵਿਦਿਆ ਦਾ ਅਧਿਕਾਰ ਉਹਨੂੰ ਦੇ ਦਿੱਤਾ ਵਾਹਿਗੁਰੂ ਦੇ ਰੂਪ ਨੇ ਚਾਰੇ ਵੇਦ ਬ੍ਰਹਮਾ ਨੂੰ ਦਿੱਤੇ ਇਹਦਾ ਮਤਲਬ ਹੈ ਵੀ ਬ੍ਰਹਮਾ ਨੂੰ ਰੱਬ ਨੇ ਦਿੱਤੇ ਪੜ ਪੜ ਕਰੇ ਵਿਚਾਰ ਵਿਦਿਆ ਦੀ ਵਿਚਾਰ ਕਰ ਇੱਥੋਂ ਮੁੜ ਤੁਰਦਾ ਹੈ ਵਿਦਿਆ ਦੀ ਵਿਚਾਰ ਕਰਨ ਦਾ ਮੁੜ ਤੁਰਦਾ ਹੈ ਤੇ ਸਭ ਤੋਂ ਪਹਿਲੀ ਵਿਆਖਿਆ ਸ਼ਾਸਤਰ ਵੇਦ और वेदा दे विच एक गल जिहड़ी बड़ी बड़बोली भी सी और पुजी भी सी, पंडित लोगों ने उन्होंने ज्यादा प्रगट नहीं किया, गुरु साहब ने प्रगट किया। महाराज कहते वेदा महे नाम उत्तम, वेदा दे विच भाई परमेश्वर के नाम उत्तम मनिया गया, सो सुनेगा नहीं वो तो तुम सुनते नहीं पंडित लोग, फिर ही जो वेदा है बेताल भूतां प्रेतां दी इस किस्म ही है, जिवें विक्रमा जी ते बेताल का प्रसंग है। सुरूप रूपी ताल तों खुंझे हुए लोग बेताल भी कहने, जिहड़ा बेसुरा गाउण वाला ताल तों बिना होकर वेदा में नाम तो सुने नहीं, फिर जो वेदा है। तो इस करके सब तो मुठ विद्या तो बंद है, फिर अगे चल के विद्या का विकास होंगे। परमेश्वर की अपनी खेड सी, उन्होंने विद्या का एक होर पसारा करने वास्ते विश्वकर्मा जन्म दिता। विश्वकर्मा ने 10 किस्म की विद्या अगे प्रचार की, शिल्पकार विद्या उत्तों आई, जिन्नी हुनर है तकनीक जिनी है, मकान जिद बनते हैं, वस्त्र बनते हैं, चमड़े दिन जुटियां बन गई हैं, ये सारी कारीगरी का जन्म जड़ा है उस विद्वान को है। ते इस करके फिर विद्या का अगे तो अगे विकास होता गया। ये फिर परमेश्वर वाहिब ने संसार की लोड़ देख के धनंतर वैद में जन्म दिता। वैद ने संसार के जड़िया बूटिया का जिहड़ा ज्ञान सी परमेश्वर वल्लों मिलिया, जितों आयुर्वैद का जन्म हुंदा है। जड़िया बूटिया का ज्ञान अज भी धनवंतरी विद्या का सिक्का मतलब नहीं हो, जिथे मेडिकल साइंस फेल हो जाती है, पाड़ पीण में कामयाब ने पर दवाई बूटी के दवाइया उल्ट असर करने वास्ते। बल्कि एक विद्वान ने तो यह भी दसिया खोज के रास्ते दसिया, वो कहते भी एक बीमारी हटाने वास्ते जिहड़ी उहदे च जो कैमिकल पाए जाते हैं जिहड़े उस बीमारी नूं कंट्रोल कर, ਉਹਦੇ ਨਾਲ ਦੋ ਤਿੰਨ ਕੈਮੀਕਲ ਹੋਰ ਅਜਿਹੇ ਪਾਏ ਜਾਂਦੇ ਹਨ ਜਿਹਦੇ ਨਾਲ ਉਹ ਬਿਮਾਰੀ ਤਾਂ ਹਟ ਜਾਏ ਤੇ ਦੋ ਬਿਮਾਰੀਆਂ ਹੋਰ ਵੀ ਲੱਗ ਜਾਣ। ਮੈਂ ਪੁੱਛਿਆ ਵੀ ਐਸਾ ਕਿਉਂ ਕਰਦੇ ਹਨ, ਕਹਿੰਦੇ ਜੋ ਇਸ ਕਰਕੇ ਕਰਦੇ ਹੈ ਵੀ ਜਿਹੜਾ ਬਿਜ਼ਨਸ ਹੈ ਦਵਾਈਆਂ ਬਣਾਉਣ ਵਾਲਿਆਂ ਨੂੰ ਲਾਭ ਹੁੰਦਾ ਰਹੇ ਤੇ ਲੋਕ ਬਿਮਾਰ ਹੋਣਗੇ ਤਾਂ ਦਵਾਈਆਂ ਵਿਕਣਗੀਆਂ। ਇਹ ਵਿਦਿਆ ਪਰਉਪਕਾਰ ਦਾ ਜਾਣਾ ਇਹਦਾ ਬਿਜ਼ਨਸ ਬਣ ਗਿਆ। ਇਸ ਕਰਕੇ ਜਿਉਂ ਜਿਉਂ ਇਹ ਵਿਦਿਆ ਉਹਨਾਂ ਲੋਕਾਂ ਦੇ ਹੱਥ ਵਿੱਚ ਆ ਗਈ, ਜਿੰਨੀ ਦੇਰ ਤੱਕ ਧਨਵੰਤਰੀ ਵਿਦਿਆ ਜਿਹੜੀ ਹੈ ਜੜੀਆਂ ਬੂਟੀਆਂ ਦਾ ਗਿਆਨ ਸੀ ਔਰ ਵਿਸ਼ਵਕਰਮਾ ਨੇ ਸੰਗੀਤ ਦਾ ਗਿਆਨ, ਇਹ ਵਿਕਾਸ ਹੋਇਆ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹੁੰਦਾ ਗਿਆ। ਇਹ ਕੁਝ ਸ਼ਿਵਜੀ ਦੀ ਔਰ ਭਗਵਾਨ ਵਿਸ਼ਨੂੰ ਦੇ ਨੂੰ ਵੀ ਪ੍ਰੇਰਨਾ ਜੈਸੀ ਉਹਦੇ ਕਾਰਗਰ ਹੋਈ ਹੈ। ਉਹਨਾਂ ਨੇ ਸੰਖ ਵਜਾਉਣਾ ਕੀਤਾ, ਸੰਖ ਦੇ ਵਿੱਚੋਂ ਨਾਦ ਧੁਨ ਜਿਹੜੀ ਨਿਕਲੀ ਹੈ ਉਹਦੇ ਵਿੱਚੋਂ ਕਈ ਤਰ੍ਹਾਂ ਦੇ ਸੁਰਤਾਲਾਂ ਨੇ ਜਾਂਦੇ। ਭਗਵਾਨ ਜੀ ਦੇ ਸੰਖ ਵਜਾਉਣ ਦੇ ਨਾਲ ਸੰਗੀਤ ਦਾ ਜਨਮ ਹੁੰਦਾ ਹੈ, ਮੁੜ ਵਜ ਸ਼ਿਵਜੀ ਦੇ ਡੋਲੂ ਵਜਾਉਣ ਦੇ ਨਾਲ ਜੋੜੀ ਦੀਆਂ ਕਥਾ ਜਿਹੜੀਆਂ ਉਹਦਾ ਜਨਮ ਹੁੰਦਾ ਹੈ। ਇਹ ਸਾਰੀ ਵਿਦਿਆ ਦਾ ਮੁੱਢ ਹੈ, ਪਰ ਇਹ ਸਾਰੇ ਲੋਕ ਸਮੁੱਚੇ ਰੂਪ ਦੇ ਅੰਦਰ ਜਿੰਨੇ ਵੀ ਇਹ ਵਿਦਿਆ ਦੀ ਵਿਚਾਰ ਕਰਨ ਵਾਲੇ ਸੀ ਇਹ ਆਪਣੀ ਵਿਦਿਆ ਦਾ ਮੁੱਲ ਨਹੀਂ ਸੀ ਵਟਿਆ। ਕੀ ਕਰਦੇ ਸੀ? ਦੂਜੇ ਦੇ ਪੁੱਠੇ ਪਾਸ ਇਹ ਫਿਰ ਵਿਦਿਆ ਰਿਸ਼ੀਆਂ ਮੁਨੀਆਂ ਦੇ ਕੋਲ ਪ੍ਰਾਚੀਨ ਸਮੇਂ ਤੋਂ ਚਲੀ ਆਏ। ਸੰਗੀਤ ਵਿੱਦਿਆ ਵਾਲਾ ਸੰਗੀਤ ਸਿਖਾਉਂਦਾ ਸੀ ਵਿਦਿਆਰਥੀਆਂ ਨੂੰ, ਪਰ ਉਹਦਾ ਕੋਈ ਵੀ ਮੁੱਲ ਨਹੀਂ ਸੀ ਘਟਦਾ, ਪਦਾਰਥ ਨਹੀਂ ਸੀ ਮੰਗਦਾ ਵਿਦਿਆਰਥੀਆਂ ਤੋਂ। ਸ਼ਸਤਰ ਵਿੱਦਿਆ ਵਾਲਾ ਸਤਜੁਗ ਤੋਂ ਲੈ ਕੇ ਪ੍ਰਮਾਣ ਕਰਨ ਜਿਹੜਾ ਵੀ ਵਿੱਦਿਆ ਸਿਖਾਲਣ ਵਾਲਾ ਸੀ, ਵਿਦਿਆਰਥੀ ਤੋਂ ਕੋਈ ਪੈਸਾ ਨਹੀਂ ਸੀ ਲੈਂਦਾ। ਤੇ ਬੜੇ ਬੜੇ ਆਚਾਰੀਆ ਹੋਏ, ਵਿਸ਼ਿਸ਼ਟ ਮੁਨੀ ਨੇ ਸਾਰੀ ਜ਼ਿੰਦਗੀ ਕਦੇ ਪਦਾਰਥ ਗ੍ਰਹਿਣ ਹੀ ਨਹੀਂ ਕੀਤਾ। ਵਿਦਿਆਰਥੀ ਰਾਮਚੰਦਰ ਵਰਗੇ ਪੜ੍ਹਾਏ, ਹੋਰ ਵੀ ਤਾਂ ਬਾਤ ਹੀ ਕੀ ਹੈ। ਦਰੋਣਾਚਾਰੀਆ ਵਰਗੇ ਸ਼ਸਤਰ ਵਿੱਦਿਆ ਦੇ ਗੁਰੂ ਹੋਏ ਪਾਂਡਵਾਂ ਦੇ ਕੈਰਵਾਂ ਦੇ, ਪਰ ਕਦੇ ਕੋਈ ਪੈਸਾ ਨਹੀਂ ਸੀ ਲਿਆ, ਪਰ ਉਪਕਾਰ ਵਸ ਗਿਆ। ਬੜੇ ਬੜੇ ਵੈਦ ਹੋਏ, ਕੋਈ ਪੈਸਾ ਨਹੀਂ ਸੀ ਲੈਂਦੇ, ਉਹ ਸਭ ਸੰਸਾਰ ਦੇ ਭਲੇ ਵਾਸਤੇ ਆਪਣਾ ਜੀਵਨ ਲਾ ਗਏ। ਹਾਂ, ਰਾਗ ਵਿੱਦਿਆ ਸੀ ਕਿ ਅੱਜ ਦੇ ਯੁੱਗ ਦੇ ਅੰਦਰ ਇਸ ਵਿੱਦਿਆ ਦਾ ਜੋ ਵਪਾਰ ਦੇ ਢੰਗ ਨਾਲ ਹੋ ਰਿਹਾ ਹੈ, ਉਹਦੇ ਨਾਲ ਨੁਕਸਾਨ ਬਹੁਤ ਵੱਡਾ ਹੋ ਰਿਹਾ। ਕੋਈ ਹਰਿਆ ਬੂਟੇ ਹੋਏ ਅੱਜ ਵੀ, ਪਰ ਉਪਕਾਰ ਕਰਨ ਵਾਲੇ ਸਿੱਖਾਂ ਵਿੱਚ ਸੰਤ ਬਾਬਾ ਸ਼ਾਮ ਸਿੰਘ ਵਰਗੇ, ਜਿਹੜੇ ਇੱਕ ਸਿੱਖ ਜਗਤ ਵਿੱਚ ਉਹ ਰਿਕਾਰਡ ਬਣਾ ਕੇ ਜਿਹੜਾ ਟੁੱਟਣ ਵਾਲਾ ਲੱਗਦਾ ਸੀ, 70 ਸਾਲ ਬਿਨਾਂ ਨਾਂਗਾ ਸੰਗੀਤ ਕਲਾ ਦੇ ਸਮਰਾਟ ਨਾਮ ਬਾਣੀ ਦੇ ਰਸੀਏ ਗੁਰੂ ਰਾਮਦਾਸ ਦੇ ਦਰ ਤੇ 70 ਸਾਲ ਕੀਰਤਨ ਦੀ ਸੇਵਾ ਗਵਾਈ ਹਜ਼ੂਰੀ ਰੱਖ ਦਿੱਤੀ। 70 ਸਾਲ ਵਿੱਚ ਨਾਂਗਾ ਨਹੀਂ ਪਾਇਆ, ਭਾਵੇਂ ਸਰੀਰ ਢੱਲਾ ਮੱਠਾ ਵੀ ਕਿਤੇ ਹੋਇਆ ਹੋਊਗਾ, 70 ਸਾਲ ਥੋੜ੍ਹੇ ਹੀ ਹੁੰਦੇ। ਔਰ ਫਿਰ 1 ਰੁਪਈਆ ਤਨਖਾਹ ਨਹੀਂ ਲਈ। ਇਹ ਸੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ, ਵਿੱਦਿਆ ਵਿਚਾਰੀ ਸਫਲੀ ਕਰ ਦਿੱਤੀ ਪਰਉਪਕਾਰ ਕੀਤਾ। ਕੀਰਤਨ ਕਰਦਿਆਂ ਕਰਦਿਆਂ ਕਿੰਨੀ ਵੱਡੀ ਸ਼ਕਤੀ ਪੈਦਾ ਹੋ ਗਈ ਸੀ ਬਾਬਾ ਸ਼ਾਮ ਸਿੰਘ ਵਿੱਚ, ਕਿਉਂਕਿ ਨਿਸ਼ਕਾਮ ਕਰਦੇ ਸੀ। ਉਹ ਸ਼ਕਤੀ ਦਾ ਪ੍ਰਭਾਵ ਦੇਖਣਾ ਤਾਂ ਦੋ ਰੂਪਾਂ 'ਚ ਦੇਖਿਆ ਜਾਂਦਾ, ਇੱਕ ਤਾਂ ਮਾਝੇ ਦੇ ਲੋਕ ਇਕੱਠੇ ਹੋ ਕੇ ਆ ਗਏ, ਅੱਗੇ ਬਾਬਾ ਜੀ ਮੀਂਹ ਨਹੀਂ ਮਿਲਦਾ, ਕਹਿੰਦੇ ਭਾਈ ਫਿਰ ਮੈਂ ਕੀ ਕਰਾਂ। ਕਹਿੰਦੇ ਜੀ ਤੁਸੀਂ ਗੁਰੂ ਰਾਮਦਾਸ ਨੂੰ ਬੇਨਤੀ ਕਰੋ, ਇਹ ਹਰੀ ਦਾ ਮੰਦਰ ਹੈ, ਰੱਬ ਦਾ ਘਰ ਹੈ, ਇੱਥੇ ਤਾਂ ਕੀਤੀ ਹੋਈ ਅਰਦਾਸ ਝੱਟ ਹੀ ਸੁਣੀ ਜਾਂਦੀ ਹੈ, ਕਿਉਂਕਿ ਪਰਮਾਤਮਾ ਦਾ ਸਾਕਸ਼ਾਤ ਹੈ। ਉਹਨਾਂ ਨੇ ਖੜਨ ਛੱਡਿਆ, ਜਿੰਨਾ ਨੇ ਇਕੱਠੇ ਹੋ ਕੇ ਆ ਕੇ ਸ਼ਰਧਾ ਸੀ ਬਾਬਾ ਜੀ ਦੇ, ਕਹਿੰਦੇ ਚੰਗਾ ਫਿਰ ਆਪਾਂ ਬੇਨਤੀ ਕਰਦੇ ਹਾਂ, ਕੀਰਤਨ ਨੂੰ ਰੋਕ ਦੇ। ਦੇਖੋ ਜਿਹੜੀ ਵਿਦਿਆ ਪਰਉਪਕਾਰ ਹੈ ਉਹਦੇ 'ਚ ਜਾਨ ਹੁੰਦਾ ਹੈ, ਜਾਨ ਉਹਦੇ ਤਾਕਤ ਵਾਲੀ ਹੁੰਦੀ ਹੈ, ਕਰਮ ਕੰਡ ਕੀ ਬਾਣੀ ਚੋਰ। ਉਹਨਾਂ ਨੇ ਰਾਗ ਲਾਭਿਆ ਅੰਦਾਰ ਰਾਗ, ਸੋਕੇ ਉੱਪਰ ਬਦਲ ਚੜ੍ਹ ਕੇ ਆਏ, ਅੰਮ੍ਰਿਤਸਰ ਸਾਹਿਬ ਦੀ ਘਟਨਾ ਹੈ। ਇਹ ਗੁਰਬਾਣੀ ਦਾ ਸ਼ਬਦ ਪੜ੍ਹ ਕੇ ਆਕਾਸ਼ ਵਿੱਚ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੀ ਕਿਰਪਾ ਹੋਈ, ਆਪਣੇ ਉਹ ਸਿੱਖ ਦੀ ਲਾਜ ਰੱਖੀ, ਬੱਦਲ ਚੜ੍ਹ ਕੇ ਵੀ ਆਇਆ, ਮੀਂਹ ਵੀ ਵਰਸਿਆ, ਮੀਂਹ ਉੱਠਿਆ, ਪਰਮੇਸ਼ਰ ਪਾਇਆ, ਰਾਬੀ ਪਾਉਂਦਾ ਮੀਂਹ। ਇਹ ਵਿਦਿਆ ਜਿੰਨਾ ਚਿਰ ਪਰਉਪਕਾਰ ਦੇ ਵਾਸਤੇ ਰਹੀ, ਉੱਨੀ ਦੇਰ ਤੱਕ ਐਡੀ ਬੜੀ ਤਾਕਤ ਰਹੀ ਇਸ ਵਿਦਿਆ ਦੇ। ਔਰ ਫਿਰ ਸੰਤ ਬਾਬਾ ਆਤਰ ਸਿੰਘ ਜੀ ਦਾ ਨਾਮ ਸੰਸਾਰ ਦੇ ਕੋਨੇ ਕੋਨੇ ਮਹਾਂਪੁਰਖਾਂ ਨੂੰ ਪਤਾ ਲੱਗਦਾ ਹੈ, ਮੇਰੇ ਤੋਂ ਕੀ ਅਵਸਥਾ ਦਾ ਕੋਈ ਸੰਤ ਅੱਜ ਸੰਸਾਰ ਵਿੱਚ ਹੈ, ਮੈਨੂੰ ਉਹਦੇ ਕੋਲੋਂ ਜਾ ਕੇ ਲਾਭ ਉਠਾਉਣਾ ਚਾਹੀਦਾ। ਸੰਤ ਬਾਬਾ ਆਤਰ ਸਿੰਘ ਜੀ ਚੱਲ ਕੇ ਆਪ ਗਏ ਤੇ ਆਪ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਿਆ ਤੇ ਬਾਬਾ ਸ਼ਾਮ ਸਿੰਘ ਜੀ ਦੇ ਅਸਥਾਨ ਤੇ ਪਹੁੰਚੇ। ਉਸ ਵੇਲੇ ਬਾਬਾ ਸ਼ਾਮ ਸਿੰਘ ਜੀ ਜਿਹੜੀ ਡੇਰੇ ਦੇ ਪੂਰੀ ਨਾਲੀ ਸੀ ਨਾ, ਗੰਦੀ ਨਾਲੀ, ਉਹਦੇ ਵਿੱਚ ਝਾੜੂ ਮਾਰ ਰਹੇ ਸਨ, ਸੇਵਕ ਪਾਣੀ ਪਾ ਰਿਹਾ ਤੇ ਬਾਬਾ ਜੀ ਝਾੜੂ ਮਾਰ ਰਹੇ। ਬਾਬਾ ਆਤਰ ਸਿੰਘ ਜੀ ਦੇਖ ਕੇ ਬੜੇ ਪ੍ਰਭਾਵ ਹੋਏ, ਉਹਨਾਂ ਦੀ ਪਿੱਠ ਸੀ ਉਧਰੋਂ ਜਿਧਰੋਂ ਬਾਬਾ ਆਤਰ ਸਿੰਘ ਜੀ ਆ ਰਹੇ ਸੀ, ਤੇ ਮਹਾਂਪੁਰਸ਼ਾਂ ਨੇ ਜਾ ਕੇ ਬੁਲਾਈ बाबा जी वाहगुरु जी का खालसा वाहगुरु जी की फतेह। ਉਹ ਉੱਠ ਕੇ ਖੜੇ ਹੋ ਗਏ ਉਸ ਤਰ੍ਹਾਂ ਹੀ ਕਹਿੰਦੇ ਵਾਹ ਵਾਹ ਧੰਨ ਪਾਲ ਕਹਿੰਦੇ ਕੀੜੀ ਦੇ ਕਾਰਨ ਰਹਿਣੀ ਆ ਗਿਆ ਅੱਜ ਬਾਬਾ ਤਸੀ ਜੀ ਕਹਿੰਦੇ ਨਹੀਂ ਜੀ ਮਹਾਰਾਜ ਕੀੜੀ ਨਰਾਇਣ ਦੇ ਘਰ ਆ ਗਏ ਕਹਿੰਦੇ ਚਲੋ ਕੁਛ ਵੀ ਆ ਤੁਸੀਂ ਬੈਠੋ ਮੈਂ ਆ ਥੋੜ੍ਹੀ ਜਿਹੀ ਸੇਵਾ ਬਾਕੀ ਰਹਿੰਦੀ ਹੈ ਨਾਲ ਹੀ ਨਹੀਂ ਸਾਫ਼ ਕਰਨੀ ਛੱਡੀ ਕਹਿੰਦੇ ਮੈਂ ਸੇਵਾ ਥੋੜ੍ਹੀ ਕਰ ਲਓ ਲੋਕਾਂ ਨੂੰ ਦੱਸਦੇ ਆ ਬਿਨ ਸੇਵਾ ਤੇ ਹੱਥ ਪੈਰ ਥੋੜੇ ਜਿਹੇ ਹੱਥ ਸਭਲੇ ਕਰ ਲਵਾਂ ਰਸਨਾ ਤਾਂ ਗੁਰੂ ਰਾਮਦਾਸ ਦੇ ਦਰ ਤੇ ਸਭੀ ਕਰਕੇ ਆਏ ਬਾਬਾ ਜੀ ਬਹਿ ਕੇ ਜਾ ਕੇ ਬੜਾ ਪ੍ਰਭਾਵ ਪਿਆ ਉਹਨਾਂ ਨੂੰ ਪੰਚਨਾ ਨਾ ਕੀਤਾ ਆ ਕੇ ਕਹਿਣ ਲੱਗੇ ਬੜੀ ਕਿਰਪਾ ਕੀਤੀ ਮਹਾਰਾਜ ਕੀ ਛਕੋਗੇ ਕਹਿੰਦੇ ਮਹਾਰਾਜ ਜੋ ਕੁਛ ਛਕਣ ਵਾਸਤੇ ਆਇਆ ਉਹ ਛਕਾਓ ਬਾਕੀ ਸਰੀਰ ਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਭੁੱਖ ਪਿਆਸ ਹੈ ਨਹੀਂ ਵੀ ਜਿਹੜੀ ਆਤਮਾ ਨੂੰ ਭੁੱਖ ਹੈ ਉਹਦੀ ਤ੍ਰਿਪਤੀ ਵਾਸਤੇ ਕਿਰਪਾ ਕਰਦੇ ਹੋ ਕਹਿੰਦੇ ਦੱਸੋ ਕਹਿੰਦੇ ਜੀ ਮੇਰੇ ਕੁਝ ਪ੍ਰਸ਼ਨ ਉਹ ਗਹਿਰੇ ਤੇ ਅੰਤਰੀਮ ਪ੍ਰਸ਼ਨ ਸਨ ਬਾਬਾ ਅਤਰ ਸਿੰਘ ਬਾਬਾ ਸ਼ਾਮ ਸਿੰਘ ਕਹਿਣਗੇ ਸੰਤ ਜੀ ਪ੍ਰਸ਼ਨ ਨਾ ਕਰਿਓ ਕਰਨਾ ਨਹੀਂ ਪ੍ਰਸ਼ਨ ਕੋਈ ਕਹਿੰਦੇ ਕਿਉਂ ਕਹਿੰਦੇ ਪ੍ਰਸ਼ਨ ਕਰੀਦਾ ਕਿਸੇ ਪੜ੍ਹੇ ਲਿਖੇ ਦੇ ਜਿਹੜਾ ਵਿਦਿਆ ਹੋਇਆ ਮੈਂ ਤਾਂ ਅਨਪੜ੍ਹ ਬੰਦਾ ਪੜ੍ਹਿਆ ਹੋਇਆ ਉੱਤਰ ਦੇ ਸਕਦਾ ਮੈਂ ਤਾਂ ਉੱਤਰ ਹੀ ਨਹੀਂ ਦੇ ਸਕਦਾ ਇਸ ਕਰਕੇ ਮਿਹਰਬਾਨੀ ਕਰਿਓ ਕੋਈ ਪ੍ਰਸ਼ਨ ਨਹੀਂ ਕਰੋ ਕਹਿੰਦੇ ਜੀ ਸਾਧੂ ਵਿਵਾਦ ਨਹੀਂ ਕਰਦਾ ਕਹਿੰਦੇ ਹਾਂ ਤੁਸੀਂ ਆਏ ਹੋ ਪਰ ਤੁਹਾਨੂੰ ਖਾਲੀ ਨਹੀਂ ਬੋਲੂਗਾ ਮੈਂ ਤੁਹਾਨੂੰ ਇਹ ਜਿਹੜੀ ਵਿਦਿਆ ਮੈਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਵੀ ਨਾਲੇ ਮੈਂ ਆਪ ਆਨੰਦ ਲੈ ਲੈਂਦਾ ਨਾਲੇ ਤੁਸੀਂ ਲੈ ਲਿਓ ਮੈਂ ਗੁਰੂ ਦੇ ਦਰ ਦਾ ਕੂਕਰ ਹਾਂ ਰੋਜ਼ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਪਾਉਂਦਾ ਹਮ ਕੂਕਰ ਤੇਰੇ ਦਰਬਾਰ ਪੌਕੇ ਆ ਗਏ ਬਦਨ ਪਸਾਰ ਮੈਂ ਕਹਿੰਦੇ ਸਿਰਦਾ ਚੁੱਕਿਆ ਸੁਰ ਕੀਤਾ ਮਹਾਂਪੁਰਸ਼ਾਂ ਦੇ ਚਾਰ ਪ੍ਰਸ਼ਨ ਸਨ ਜਿਹੜੇ ਬੋਲਣ ਨਹੀਂ ਦਿੱਤਾ ਪ੍ਰਸ਼ਨ ਨਹੀਂ ਕਰ ਦਿੱਤਾ ਪਹਿਲੇ ਪ੍ਰਸ਼ਨ ਦੇ ਮੰਗਲ ਕਰਨ ਤੋਂ ਬਾਅਦ ਜਿਹੜਾ ਸ਼ਬਦ ਸ਼ੁਰੂ ਕੀਤਾ ਉਹ ਸ਼ਬਦ ਦੀ ਤੁਕ ਦੇ ਵਿੱਚ ਉਹ ਪ੍ਰਸ਼ਨ ਬਾਬਾ ਦੱਸੀ ਉਸੇ ਸ਼ਬਦ ਦੇ ਉਸੇ ਪ੍ਰਸ਼ਨ ਤੇ ਜਿਉਂ ਪ੍ਰਮਾਣ ਦੇਣ ਲੱਗੇ ਮਹਾਂਪੁਰਖਾਂ ਦੀ ਪ੍ਰਮਾਣ ਗੁਰਬਾਣੀ ਤੋਂ ਦੇ ਦੇ ਕੇ ਤਸੱਲੀ ਕਰਾਤੀ ਵੀ ਇਹਦਾ ਆਹ ਉੱਤਰ ਹੈ ਗੁਰਬਾਣੀ ਫਿਰ ਦੂਜਾ ਪ੍ਰਸ਼ਨ ਫਿਰ ਤੀਜਾ ਫਿਰ ਚੌਥਾ ਚਾਰ ਪ੍ਰਸ਼ਨਾਂ ਦਾ ਗੁਰਬਾਣੀ ਦੇ ਸੰਗੀਤ ਦੁਆਰਾ ਕੀਰਤਨ ਦੁਆਰਾ ਪੁੱਤਰ ਦੇ ਕੇ ਤੇ ਕੀਰਤਨ ਕਰਕੇ ਸੰਤੁਸ਼ਟ ਬਾਬਾ ਤਸੀ ਜੀ ਦੀ ਸਮਾਧੀ ਲੱਗ ਗਏ ਤੇ ਸਮਾਪਤੀ ਕਰਕੇ ਕਹਿੰਦੇ ਲਓ ਮਹਾਰਾਜ ਮੈਨੂੰ ਕੀ ਆਉਂਦਾ ਕਹਿੰਦੇ ਬਸ ਮੈਂ ਕੀਰਤਨ ਹੀ ਸੁਣਾ ਸਕਦਾ ਸੰਤ ਮੱਥਾ ਟੇਕਿਆ ਹੈ ਬਾਬਾ ਤਸੀ ਜੀ ਕਹਿੰਦੇ ਮਹਾਰਾਜ ਤੁਹਾਨੂੰ ਜਿਹੋ ਜਿਹੇ ਸੁਣੇ ਸੀ ਉਦੋਂ ਕਈ ਹਿੱਸੇ ਜ਼ਿਆਦਾ ਦੇ ਗਏ ਤੇ ਇਸ ਕਰਕੇ ਸਾਧ ਸਿੰਘ ਕਿਉਂਕਿ ਪਰਉਪਕਾਰ ਸੀ ਵਿਦਿਆ ਦੇ ਵਿੱਚ ਇਹ ਚਮਤਕਾਰ ਸੀ ਵਿਦਿਆ ਅੱਜ ਵੀ ਆਇਰ ਵੈਦ ਦੇ ਵੈਦਿਕ ਦੇ ਅੰਦਰ ਜੜੀਆਂ ਬੂਟੀਆਂ ਦੇ ਕਮਾਲ ਦੇਖੇ ਜਾਂਦੇ ਜਿਹੜੇ ਪਰਉਪਕਾਰ ਸਾਧੂ ਕਰਨ ਵਾਲੇ ਇੱਕ ਇੱਕ ਗੁਣ ਬਡਮੁੱਲਾ ਦੇਖਿਆ ਤੇ ਸਾਰੀ ਜ਼ਿੰਦਗੀ ਪ੍ਰੋਫੈਸਰ ਤੇਜਾ ਸਿੰਘ ਜੀ ਕੈਲੀਫੋਰਨੀਆ ਚ ਰਹਿੰਦੇ ਆ ਅਖੀਰ ਦੇ ਪੜਾਅ ਤੱਕ ਹੁਣ ਤਾਂ ਜਦੋਂ ਭਾਈ ਸਾਹਿਬ ਹੋ ਗਏ ਉਹਨਾਂ ਨੇ ਅੱਜ ਤੱਕ ਕਿਸੇ ਮਰੀਜ਼ ਤੋਂ ਪੈਸਾ ਨਹੀਂ ਲਿਆ ਕਿੰਨੇ ਮਰੀਜ਼ ਜ਼ਿੰਦਗੀ ਠੀਕ ਕੀਤੇ ਕੋਈ ਗਿਣਤੀ ਨਹੀਂ ਆਪਣਾ ਔਰ ਆਪਣੇ ਘਰ ਵਾਲੀ ਦਾ ਜਿੰਨਾ ਵੀ ਇਮਾਨਦਾਰੀ ਨਾਲ ਦਸਵਾਂ ਹਿੱਸਾ ਬਣਦਾ ਉਹ ਨੌਕਰੀ ਚੋਂ ਇੱਕ ਪਾਸੇ ਕੱਢਣਾ ਉਹਦੇ ਚੋਂ ਦਵਾਈਆਂ ਬਣਾਉਣੀਆਂ ਤੇ ਲੋਕਾਂ ਨੂੰ ਖਵਾਉਣਾ ਤੇ ਬਹੁਤ ਚਮਤਕਾਰੀ ਉਹਨਾਂ ਦੇ ਰਿਜ਼ਲਟ ਹੁਣ ਤੱਕ ਮਿਲ ਗਏ ਅਜਮਾਇਸ਼ ਕੀਤੀ ਟੂਬੇ ਦਾਸ ਨੂੰ ਉਹਨਾਂ ਨੇ ਪ੍ਰੇਰਨਾ ਕਰਕੇ ਕੁਛ ਬੜਮੁੱਲੇ ਜਿਹੜੇ ਕੀਮਤੀ ਉਸਦੇ ਸਾਰੇ ਪੈਸੇ ਬਹੁਤ ਤੇ ਇਹ ਪਰਉਪਕਾਰ ਵਿਦਿਆ ਜਿਹੜੀ ਹੈ ਤੇ ਇਹਦਾ ਫਿਰ ਪੁੰਨ ਕਿੰਨਾ ਹੈ ਭਾਈ ਗੁਰਦਾਸ ਸਾਹਿਬ ਜੀ ਦਾ ਪੁੰਨ ਕਹਿੰਦੇ ਜੈਸੇ ਜਿਸ ਪ੍ਰਕਾਰ ਕੋਈ 68 ਕੀਰਤਾਂ ਦਾ ਇਸ਼ਨਾਨ ਕਰੇ ਕਹਿੰਦੇ ਇੱਕ ਪਾਸੇ ਗੁਰਸਿੱਖ ਨੂੰ ਇਸ਼ਨਾਨ ਕਰਾ ਉਹਦਾ ਪੁੰਨ ਫਲ ਜਿਹੜਾ ਨਾ ਉਹ गुरसिख देश नाम कराउंदा जांदा है। ते फिर विद्या की गल करते हो शब्द के अंदर, जैसे सात मंदिर कंचन के ओसार तैसा पुन एक सिख को एक शब्द सिखाया। गुरबाणी का एक शब्द सिखाउण दा ये परोपकार जिहड़ा उसको पैसा नहीं लिया, एक शब्द सिखा लिया सिर ਉਹਦਾ ਫਲ ਕੀ ਮਿਲਿਆ। ਕਹਿੰਦੇ ਇੱਕ ਪਾਸੇ ਜੇ ਪੰਜਾਬੀ ਦੇ ਮਿਲੇ ਤਾਂ ਵੀ ਸੱਤ ਕਿਹੜਾ ਥੋੜੇ ਹੁੰਦੇ, ਮਕਾਨ ਤਾਂ ਸੋਨੇ ਦਾ ਇੱਕ ਬਹੁਤ ਔਖਾ ਹੈ। ਸੰਸਕ੍ਰਿਤ ਦੇ ਵਿੱਚ 100 ਰੁਪਏ ਨੇ ਸਨ ਸ਼ਬਦ, ਇਹ ਸ਼ਬਦ 100 ਮੰਦਰ ਮਕਾਨ। ਦੁਨੀਆਂ ਦੇ ਵਿੱਚ ਸੋਨੇ ਦਾ ਮਕਾਨ ਸਿਰਫ ਰਾਵਣ ਦੇ ਕੋਲ ਸੀ, ਲੰਕਾ ਗੜ ਸੋਨੇ ਦਾ ਪਿਆ। ਇਹ ਹੋਰ ਤਾਂ ਕਿਸੇ ਨੂੰ ਸੋਨੇ ਦਾ ਮਕਾਨ ਸੁਣਿਆ ਹੀ ਨਹੀਂ, ਨਾ ਕਿਤੇ ਪੜ੍ਹਿਆ। ਵੀ ਸੋਨੇ ਦੇ ਮਕਾਨ ਬਣਾ ਬਣਾ ਕੇ ਕੋਈ 100 ਮਕਾਨ ਬਣਾ ਕੇ ਦਾਨ ਕਰ ਦੇਵੇ, ਇੱਟਾਂ ਗਾਰੇ ਦੇ ਨਹੀਂ 100 ਬਣਾ ਕੇ ਕੋਈ ਦਾਨ ਕਰ ਸਕਦਾ, 100 ਕੱਟੇ ਹੋਏ ਪਲਾਟ ਨਹੀਂ ਦਾਨ ਕਰ ਸਕਦਾ। ਤੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਇਹੋ ਜਿਹਾ ਪੁੰਨ ਇੱਕ ਸਿੱਖ ਨੂੰ ਸ਼ਬਦ ਸਿਖਾਉਣ ਦਾ ਹੈ। ਇਹ ਸ਼ਬਦ ਇੱਥੋਂ ਸ਼ੁਰੂ ਕਰਦੇ, ਕਹਿੰਦੇ ਪੰਜ ਵਾਰ ਗੰਗ ਜਾਏ ਵਾਰ ਪੰਜ ਪ੍ਰਾਗ ਨਹਾਏ, ਤੈਸਾ ਪੁੰਨੇ ਇੱਕ ਸਿੱਖ ਕੋ ਨਿਭਾਏਗਾ। ਸਿੱਖ ਨੂੰ ਇਸ਼ਨਾਨ ਕਰਾਉਂਦਾ ਜੀ, ਸਿੱਖ ਕੋ ਪਿਆਏ ਪਾਣੀ ਭਾਉ ਕਰ ਕੁਰ ਖੇਤ ਅਸਮਾਨ ਅਸਮੇਤ ਜਗ ਵੱਲ ਸਿੱਖ ਕੋ ਜਿਵਾਏਗਾ। ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜੈਸੇ 20 ਵਾਰ ਦਰਸ਼ਨ ਕੀਆ ਸਾਧਕਾਂ, 20 ਸਾਧਾਂ ਦੇ ਦਰਸ਼ਨ ਕਰਦਾ ਪਿਆ, ਸੰਨਿਆਸੀਆਂ ਦੇ, ਵਿਰਾਗੀਆਂ ਦੇ, ਜੋਗੀਆਂ ਦੇ, ਨਾਗਿਆਂ ਦੇ, ਕਹਿੰਦੇ 20 ਸਾਧਾਂ ਦੇ ਦਰਸ਼ਨ ਕਰੇ ਤੈਸਾ ਪੁੰਨ ਸਿੱਖ ਕੋ ਚਾਂਪ ਪਗ ਸਵਾਏਗਾ। ਇੱਕ ਗੁਰਸਿੱਖ ਨੂੰ ਮੁੱਠੀ ਚਾਪੀ ਕਰਕੇ ਆਰਾਮ ਦੇਣ ਦਾ ਉਹਦੇ ਬਰਾਬਰ ਫਰਕ ਹੈ। ਇਹਦੇ ਵਿੱਚ ਇਹਨੂੰ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਭਾਈ ਗੁਰਦਾਸ ਸਾਹਿਬ ਇਹ ਜਿਹੜਾ ਅੱਗੇ ਵਿਦਿਆ ਸਿਖਾਲਦਾ ਹੈ, ਸ਼ਬਦ ਗੁਰਬਾਣੀ ਦਾ ਪੜ੍ਹਦਾ ਹੈ, ਉਹਨੂੰ ਐਡਾ ਵੱਡਾ ਮਹਾਤਮਾ ਕਰਦਾ ਹੈ। ਵਿਦਿਆ ਵਿਚਾਰੀ ਤਾਂ ਪਰ ਇਹਦਾ ਹੁਣ ਤੁਖ ਨੂੰ ਸਾਰੀ ਵਰਤੀਆਂ ਦੇ ਪ੍ਰੋਫੈਸਰ ਕੀ, PhD ਵਾਲੇ ਕੀ, ਦੂਜੇ ਸਕੂਲਾਂ ਵਾਲੇ ਕੀ, ਵਿਦਿਆ ਵਿਚਾਰੀ ਤਾਂ ਪਰਉਪਕਾਰ। ਜੇ ਵਿਦਿਆ ਪੜ੍ਹੋਗੇ ਤਾਂ ਤੁਸੀਂ ਪਰਉਪਕਾਰ ਕਰੋਗੇ, ਕੀ ਗੱਲ ਅਨਪੜ੍ਹ ਨਹੀਂ ਕਰ ਸਕਦਾ ਪਰਉਪਕਾਰ, ਅਨਪੜ੍ਹ ਵੀ ਪਰਉਪਕਾਰ ਕਰਦੇ। ਕਾਸੇ ਵਾਲੇ ਅੱਖਰ ਨਹੀਂ ਪੜ੍ਹੇ ਹੋਏ, ਕਿੰਨੇ ਗੁਰਦੁਆਰਿਆਂ ਦਾ ਪਰਉਪਕਾਰ ਕਰਦੇ, ਲੰਗਰ ਚਲਾਉਣ ਦੀ ਸੇਵਾ। ਹੋਰ ਵਿਦਿਆ ਪੜ੍ਹਨ ਵਾਲੇ ਨੂੰ ਸੂਚਿਤ ਕੀਤਾ, ਜੇ ਵਿਦਿਆ ਪੜ੍ਹਨੀ ਹੈ ਤਾਂ ਲੋਕਾਂ ਦਾ ਭਲਾ ਵੀ ਕਰੀ, ਜੇ ਸ਼ਸਤਰ ਵਿਦਿਆ ਸਿੱਖਣੀ ਹੈ ਤਾਂ ਲੋਕਾਂ ਦੀ ਰਕਸ਼ਾ ਕਰਨ ਵਾਸਤੇ, ਪਰਮਾਰਥੀ ਵਿਦਿਆ ਸਿੱਖਣੀ ਹੈ ਤਾਂ ਆਤਮਕ ਵਿਚਾਰ ਵਾਸਤੇ, ਫਿਰ ਇਹ ਵਿਦਿਆ ਪੜ੍ਹੀ ਹੋਈ ਸ਼ਬਦ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਜੀ, ਚਲੋ ਪਹਿਲੀ ਦੁੱਖ ਦੀ ਬਹੁਤ ਵਿਸਤਾਰ ਹੋ ਗਿਆ, ਹੁਣ ਆਪਾਂ ਅੱਗੇ ਚੱਲੀਏ। ਭਾਈ ਸਾਹਿਬ ਜੀ ਅੱਗੇ ਦੁੱਖ ਬੋਲਣਗੇ, ਇਹ ਸੀ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਪੜ੍ਹੀ ਹੋਈ ਤਾਂ ਸਮਰੀ, ਜੇ ਪਰਉਪਕਾਰ ਕਰੀਏ ਦੂਸਰੇ ਦਾ ਭਲਾ ਕਰੀਏ ਜੀ।
ਪੰਚ ਰਾਸੇ ਤਾਂ ਤੀਰਥ ਵਾਸੇ,
ਇਹ ਗੱਲ ਕਿਹੜੀ ਚੀਜ਼ ਦਾ, ਤੀਰਥਾਂ ਤੇ ਵਸਣ ਵਾਲਿਓ, ਤੀਰਥਾਂ ਤੇ ਵਿਸ਼ਵਾਸ ਕਰਨ ਵਾਲਿਓ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਵੀ ਤੀਰਥਾਂ ਤੇ ਵਸਣਾ ਤਾਂ ਸਭਦਾ, ਕੱਲੀ ਕੱਲੀ ਚੀਜ਼ ਹੈ, ਸਾਰੇ ਸ਼ਬਦ ਦਾ ਪ੍ਰਕਰਣੀ ਅਰਥ ਹੈ। ਜਿਵੇਂ ਵਿਦਿਆ ਪੜ੍ਹੀ ਹੋਈ ਤਾਂ ਸਫਲੀ ਹੈ ਜੇ ਪਰਉਪਕਾਰ ਕਰਦਾ ਹੈ, ਤੀਰਥਾਂ ਦੇ ਵਸਣਾ ਕਿਵੇਂ ਸਫਲਾ ਹੈ, ਇਹ ਲੜੀ ਹੈ। ਤੀਰਥ ਵਾਸੀ ਤਾਂ ਸਫਲੇ ਹਨ ਜਾਂ ਪੰਚ ਵਾਸੀ, ਜੇ ਉਹਨਾਂ ਨੇ ਪੰਜ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਕਾਬੂ ਕਰ ਲਿਆ, ਇਹਨਾਂ ਨੂੰ ਸੱਚ ਦੇ ਨਾਲ ਜੋੜ ਲਿਆ ਤੇ ਇਹਨਾਂ ਪੰਜਾਂ ਨੂੰ ਸਾਧ ਲਿਆ ਹੈ, ਇਹਨਾਂ ਨੂੰ ਠੀਕ ਕਰ ਲਿਆ। ਕਹਿੰਦੇ ਵੀ ਇਹ ਫਲਾਣੇ ਨੂੰ ਜੀ ਆਹ ਕੰਮ ਰਾਸ ਨਹੀਂ ਆਇਆ, ਇਹਨੂੰ ਕੰਮ ਠੀਕ ਨਹੀਂ ਬੈਠਿਆ, ਇਹ ਪੰਜਾਂ ਨੂੰ ਕਾਬੂ ਕਰਨਾ, ਸਫਲੇ ਕਰਨਾ, ਜਾਂ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਪੰਜ ਨੇ। ਜਾਂ ਫਿਰ ਪੰਜੇ ਤੱਤ ਜਿਹੜੇ ਹਨ ਪਾਏ ਉਹਨਾਂ ਦੀ ਰਹਿਣੀ ਹੈ ਆਪ ਤੇਜ ਮੈਂ ਪ੍ਰਿਥਵੀ ਆਕਾਸ਼ ਆਏ ਸੀ ਰਹਿ ਸਰੋਵਰ ਪਾਸਾ ਧਰਤੀ ਦੀ ਤਰ੍ਹਾਂ ਧੀਰਜ ਪ੍ਰਾਪਤ ਹੋ ਜਾਣ ਹਵਾ ਦੀ ਤਰ੍ਹਾਂ ਸਮਤਾ ਵਾਲਾ ਗੁਣ ਪ੍ਰਾਪਤ ਹੋ ਜਾਣਾ ਜਲ ਦੀ ਤਰ੍ਹਾਂ ਸ਼ੀਤਲ ਹੋ ਜਾਣਾ ਅਗਨੀ ਦੀ ਤਰ੍ਹਾਂ ਪ੍ਰਕਾਸ਼ਮੈ ਹੋ ਜਾਣਾ ਆਕਾਸ਼ ਦੀ ਨਿਆਈ ਨਿਰਖੋਭ ਹੋ ਜਾਣਾ ਇਹ ਫਿਰ ਪੰਜ ਰਾਸੀ ਹੈ ਤਾਂ ਤੀਰਥਾਂ ਦੇ ਵਸਣਾ ਸਫਲ ਹੈ ਤੇ ਨਹੀਂ ਤਾਂ ਤੀਰਥ ਜਾਓ ਤਾਂ ਹਾਂ ਹਾਂ ਕਰਦੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੋ ਸਥਾਨ ਮੁਤਾਬਕ ਕੀਤਾ ਕਹਿੰਦੇ ਉਹ ਅਸਥਾਨ ਤਾਂ ਦੱਸੋ ਕੋਈ ਜਿੱਥੇ ਵਾਹਿਗੁਰੂ ਦੀ ਪ੍ਰਾਪਤੀ ਦੀ ਗੱਲ ਹੋਵੇ ਸੋ ਇਸ ਪ੍ਰਕਾਰ ਦਾ ਤੇ ਤਾਂ ਉਹ ਤੀਰਥਾਂ ਦੇ ਵਸਣਾ ਸਫਲ ਹੈ ਜੇ ਪੰਜਾਂ ਨੂੰ ਕਾਬੂ ਵਿੱਚ ਕਰ ਲਵੇ ਜੇ ਪਰਮਾਤਮਾ ਦੇ ਨਾਂ ਤੇ ਨੱਚਣੇ ਲੱਗ ਜਾਂਦੇ ਆ ਨਿਰਤਕਾਰੀ ਕਰਦੇ ਆ ਕਿ ਅਸੀਂ ਜੀ ਪਰਮਾਤਮਾ ਨੂੰ ਖੁਸ਼ ਕਰਦੇ ਹਾਂ ਤੇ ਘੁੰਗਰੂ ਬੰਨੇ ਹੁੰਦੇ ਆ ਸੋਟਿਆਂ ਨੂੰ ਜਾਂ ਫਿਰ ਲੱਤਾਂ ਨੂੰ ਕੁੱਚਾਂ ਨੂੰ ਘੁੰਗਰੂ ਬੰਨ ਕੇ ਨੱਚਦੇ ਟੱਪਦੇ ਆ ਇਹ ਮਹਾਰਾਜ ਸਾਹਿਬ ਕਹਿੰਦੇ ਨੱਚੇ ਟੱਪੇ ਭਗਤ ਨਾਮ ਇਹ ਕੋਈ ਭਗਤੀ ਦਾ ਅੰਗ ਨਹੀਂ ਹੈ ਭਗਤ ਸਹਿਤ ਦਾ ਮਾਰਗ ਹੈ ਬਾਕੀ ਮਹਾਰਾਜ ਕਹਿੰਦੇ ਘੁੰਗਰੂ ਤੁਹਾਡੇ ਬੰਨੇ ਹੋਏ ਤਾਂ ਸਫਲੇ ਹਨ ਘੁੰਗਰੂਆਂ ਤੋਂ ਭਾਵ ਸਾਜ ਵਜਾਉਣੇ ਤਾਂ ਸਫਲੇ ਤੇ ਜੇ ਤੁਸੀਂ ਸਾਜ ਵਜਾਉਣ ਦੇ ਨਾਲ ਨਾਲ ਤੁਹਾਡਾ ਮਨ ਨਾਮ ਦੇ ਵਿੱਚ ਲੱਗਿਆ ਹੋਵੇ ਜੇ ਨਾਮ ਦੇ ਵਿੱਚ ਮਨ ਨਹੀਂ ਲੱਗਿਆ ਤਾਂ ਸਾਜ ਤਾਂ ਫਿਰ ਭਾਈ ਜਿਹੜੇ ਵਿਸ਼ਾ ਰਸ ਵਾਲੇ ਸੰਗੀਤ ਕਲਾ ਵਾਲੇ ਉਹ ਵੀ ਵਜਾਉਂਦੇ ਆ ਬੇਸਟ ਵਾਲਾਂ ਦੇ ਉਹ ਵੀ ਰਾਗ ਜਾਣਦੀਆਂ ਹੁੰਦੀਆਂ ਸੀ ਤੇ ਉਹਨਾਂ ਦੇ ਵੀ ਸਾਜ ਬੜੇ ਬੜੇ ਸੋਹਣੇ ਵੱਜਦੇ ਹੁੰਦੇ ਸੀ ਹੁਣ ਵੀ ਜਿਹੜੇ ਫਿਲਮਾਂ ਦੇ ਵਿੱਚ ਬੀਬੀਆਂ ਗਾਉਂਦੀਆਂ ਹਨ ਉਹ ਸਾਜ ਤਾਂ ਉਹਨਾਂ ਦੇ ਕੋਲ ਵੀ ਬਹੁਤ ਵਧੀਆ ਵਧੀਆ ਹੈਗੇ ਉਹ ਕੋਈ ਕਿਸੇ ਦੀ ਕਲਿਆਣ ਥੋੜ੍ਹੀ ਕਰ ਦੇਣਗੇ ਉਹ ਸਫਲੇ ਨਹੀਂ ਹੈ ਸਾਜ ਵਜਾਉਣੇ ਘੁੰਗਰੂ ਆਦਿ ਇੱਕ ਦਾ ਨਾਂ ਲੈ ਤਾਂ ਬਾਕੀ ਸਾਜਾਂ ਦੀ ਗੱਲ ਹੈ ਤਾਂ ਸਫਲੇ ਹਨ ਜੇ ਮਨ ਜਿਹੜਾ ਕਾਬੂ ਦੇ ਵਿੱਚ ਹੈ ਜੇ ਨਾ ਮਨ ਜਿਹੜਾ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਏ ਜੇ ਮਨ ਲੱਗ ਹੈ ਜੇ ਮਨ ਲੱਗ ਜਾਏ ਭਗਤੀ ਦੇ ਵਿੱਚ ਮਨ ਇਕਾਗਰ ਹੋ ਕੇ ਸਿਮਰਨ ਦੇ ਵਿੱਚ ਲੱਗ ਜਾਏ ਤਾਂ ਫਿਰ ਭਾਈ ਇਹ ਸਾਜ ਆਦਿ ਵਜਾਉਣੇ ਹੋਏ ਸਫਲੇ ਨੇ ਨਹੀਂ ਤਾਂ ਲੋਕ ਦਿਖਾਵੇ ਜੀ ਇਸ ਕਰਕੇ ਕਹਿ ਰਹੇ ਹਨ ਜੀ ਇਹਦਾ ਇੱਕ ਅਰਥ ਸੰਪਰਦਾਇ ਦੂਸਰਾ ਵੀ ਹੈ ਉਹ ਵੀ ਕਰ ਲਈਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ੇ ਕਰਨ ਅੰਮ੍ਰਿਤ ਵੇਲੇ ਇਕਾਗਰਤਾ ਵੱਧ ਬਣ ਜਾਂਦੀ ਹੈ ਇਹਦੇ ਵਿੱਚ ਸਰੋਤਿਆਂ ਦੇ ਵੱਧ ਘੱਟ ਦੀ ਗੱਲ ਨਹੀਂ ਹੁੰਦੀ ਆਪਣਾ ਆਨੰਦ ਪੂਰਾ ਵਧੀਆ ਬਣਿਆ ਰਹਿੰਦਾ ਤੋ ਇਸ ਕਰਕੇ ਜਿਹੜਾ ਘੁੰਗਰੂ ਦਾ ਅਰਥ ਘੋਰੜੂ ਵੀ ਨਹੀਂ ਹੈ ਵੀ ਘੋਰੜੂ ਵੱਜਿਆ ਹੋਇਆ ਨਾਂ ਸਫਲ ਹੈ ਇਹ ਨਾਂ ਦੇ ਘੋਰੜੂ ਕਿਹਨੂੰ ਕਹਿੰਦੇ ਆ ਇਹ ਪੁਰਾਣੇ ਜਿਹੜੇ ਸ਼ਬਦ ਨੇ ਅੱਜ ਕੱਲ੍ਹ ਦੇ ਬੱਚਿਆਂ ਦੇ ਸਮਝ ਨਹੀਂ ਆਉਂਦੇ ਵੀ ਕੀ ਹੈ ਮੈਂ ਇਹ ਦੇਖਿਆ ਬੱਚੇ ਪੁੱਛਣਗੇ ਇਹ ਕੀ ਗੱਲ ਹੈ ਜਿਵੇਂ ਕਿਤੇ ਕਥਾ 'ਚ ਕਹਿ ਦਈਏ ਪੰਜਾਲੀ ਹਲ ਜਾਂ ਫਿਰ ਫਲਾ ਕਹਿ ਦਈਏ ਉਹ ਪੁੱਛਦੇ ਬਾਬਾ ਜੀ ਕੀ ਹੁੰਦਾ ਜੀ ਫਲਾ ਕਹਿੰਦੇ ਹੋ ਇਹਨਾਂ ਬੱਚਿਆਂ ਨੂੰ ਪਤਾ ਨਹੀਂ ਪੁਰਾਣੇ 'ਚ ਕੀ ਹੁੰਦਾ ਇਸ ਤਰ੍ਹਾਂ ਸਾਸੀ ਘੋਰੜੂ ਕਹਿੰਦੇ ਮਰਨ ਵੇਲੇ ਘੰਟ ਵੱਜਦਾ ਹੁੰਦਾ ਜਦੋਂ ਕਿਤੇ ਪੁਰਾਣ ਨਿਕਲਦੇ ਨਾ ਪੁਰਾਣੇ ਦੇ ਨਿਕਲੇ ਨਹੀਂ ਉਹ ਘੰਟ ਦੇ ਚੋਂ ਖਰੜ ਖਰੜ ਦੀ ਆਵਾਜ਼ ਹੁੰਦੀ ਆ ਉਹਨੂੰ ਘੋਰੜੂ ਵੱਜਣਾ ਕਹਿੰਦੇ ਆ ਕਹਿੰਦੇ ਪੁਰਾਣ ਤਾਂ ਸਾਰਿਆਂ ਦੇ ਨਿਕਲੇ ਨਾ ਘੋਰੜੂ ਤਾਂ ਵੱਜਦਾ ਹੈ ਬਹੁਤ ਸਾਰੇ ਲੋਕਾਂ ਦਾ ਪਰ ਘੋਰੜੂ ਵੱਜਿਆ ਸਫਲਾ ਕਹਿੰਦਾ ਹੈ ਜਿਹੜੇ ਘੋਰੜੂ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਪ੍ਰਾਣ ਤਿਆਗ ਖਾਣ ਤੇ ਇਸ ਕਰਕੇ ਭਾਈ ਜਿਹਨਾਂ ਦਾ ਇਹ ਘੋਰੜੂ ਵੱਜਿਆ ਹੋਇਆ ਘੁੰਗਰੂ ਵੱਜਦ ਜੇ ਮਨ ਨਾਮ ਦੇ ਵਿੱਚ ਲੱਗ ਜਾਵੇ ਅੰਤ ਨਿਕਲੇ ਉਹਨਾਂ ਦਾ ਘੋਰੜੂ ਵੱਜਿਆ ਹੋਇਆ ਸਫਲਾ ਹੋ ਗਿਆ ਤੇ ਉਹਨਾਂ ਦੇ ਪ੍ਰਾਣ ਸੌਖੇ ਨਿਕਲ ਜਾਣਗੇ ਜੀ ਉਹ ਜਿਹਨਾਂ ਦਾ ਭਾਈ ਪ੍ਰਤੱਖ ਸਾਜਾਂ ਦੇ ਵੱਜਦਿਆਂ ਵਿੱਚ ਨਾਮ ਦੇ ਨਾਲ ਮਨ ਲੱਗਿਆ ਜਾਂ ਫਿਰ ਅੰਤ ਦੇ ਵੇਲੇ ਘੋਰੜੂ ਵੱਜਣ ਦੇ ਵੇਲੇ ਨਾਮ ਦੇ ਵਿੱਚ ਲੱਗਿਆ ਜਾਂ ਕੀ ਕਰੂਗਾ ਕਿ ਇਹਨਾਂ ਨੂੰ ਮਾਰੇ ਪ੍ਰਾਣ ਤਾਂ ਨਿਕਲੇ ਦੂਜਿਆਂ ਦੇ ਵੀ ਉਹਦੇ ਵੀ ਨਿਕਲੇ ਪਰ ਉਹ ਨਾਮ ਜਪਦੇ ਨਿਕਲੇ ਜਾਂ ਕੀ ਕਰੂਗਾ ਫਿਰ ਜਾਂ ਕੁਛ ਨਹੀਂ ਕਰ ਸਕਦਾ ਤੋ ਜਮ ਕਹਾਂ ਕਰੇ ਮੋਸਿਓ ਆ ਗਏ ਅੱਗੇ ਚੱਲ ਕੇ ਨਾ ਸਜ਼ਾ ਦੇ ਸਕਦੇ ਜਾਂ ਤੇ ਜਮ ਦਾ ਸਮਾਂ ਦੂਰ ਤੋਂ ਦੂਰ ਤੋਂ ਭੱਜ ਜਾਂਦੇ ਨੇ ਦੂਰ ਰਹੀ ਹੋਈ ਜਨਤੇ ਬਾਟ ਰਸਤਾ ਹੀ ਦੂਰ ਰਹਿ ਗਿਆ ਕੁਛ ਸਿੱਖਾਂ ਦੇ ਕੋਲ ਸੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨਾਮ ਦਾ ਪ੍ਰਤਾਪ ਹੈ ਜੀ
ਰਹਾ
ਸੰਨਿਆਸੀ ਹੋਣਾ ਤਾਂ ਸਫਲ ਹੈ। ਸੰਨਿਆਸੀ ਹੋਣਾ ਹਰ ਇੱਕ ਦਾ ਸਫਲ ਥੋੜ੍ਹੀ ਹੈ, ਸੰਨਿਆਸੀ ਆਉਣਾ ਬਥੇਰੇ ਲੋਕ ਸੰਨਿਆਸੀ ਇਹਦੀ ਤ੍ਰਿਡੰਡੀ ਸੰਨਿਆਸੀ ਹੈ ਤੇ ਭੇਕ ਲੈ ਲਿਆ ਸਿਰ ਮੂੰਹ ਮਨਾ ਲਿਆ ਤੇ ਇਹ ਸੰਨਿਆਸ ਪੱਥ ਦੇ ਵਿੱਚ ਹੈ। ਸੰਨਿਆਸੀ ਦੀ ਅਰਥ ਇਹ ਨਹੀਂ ਹੈ। ਇਹ ਮਹਾਰਾਜ ਸਾਹਿਬ ਕਹਿੰਦੇ ਸੰਨਿਆਸੀ ਉਹ ਹੁੰਦਾ ਆਸਨਿਆਸੀ। ਸੰਨਿਆਸੀ ਹੋਣਾ ਉਹਨਾਂ ਦਾ ਸਫਲ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਪਦਾਰਥ ਦੀ ਆਸ ਹੀ ਨਹੀਂ ਹੈ, ਇੱਛਾ ਹੀ ਖਤਮ ਹੋ ਗਈ ਜਿਨ੍ਹਾਂ ਦੀ। ਸੁਣ ਜਮਾ ਆਸੀ ਸੁਨਿਆਸੀ, ਆਸਾਂ ਸੁਣ ਹੋ ਗਈਆਂ। ਸੁਣ ਹੋਣ ਤੋਂ ਭਾਵ ਅਫੁਰ, ਕੋਈ ਵਾਸਨਾ ਨਹੀਂ ਖੁਰਦੀ। ਇਹ ਸੁਣ ਅਵਸਥਾ ਕਿਹੜੀ ਹੈ? ਨਾਮ ਜਪਦਿਆਂ ਜਪਦਿਆਂ ਸੰਸਾਰ ਵੱਲੋਂ ਟੁੱਟਦਾ ਚਲਿਆ ਜਾਂਦਾ ਹੈ, ਟੁੱਟਦਿਆਂ 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 ਇੱਕ ਸ਼ਬਦ ਦੇ ਨਾਲ ਮਜ਼ਬੂਤ ਹੋ ਕੇ ਜੁੜ ਜਾਂਦਾ ਹੈ। ਇਹ ਸ਼ਬਦ ਮੇਰੇ ਪ੍ਰਾਣ ਵਸਦਾ ਹੈ, ਬਹੁੜ ਜਨਮ ਨਾ ਆਵਾ। ਇਹ ਅਵਸਥਾ ਗੁਰੂ ਮਹਾਰਾਜ ਕਹਿੰਦੇ ਅੰਤਰ ਸੁਣਨ ਬਾਹਰ ਸੁਣਨ ਤ੍ਰੈ ਪਵਨ ਸੁਣਨ ਸੁਣਨ ਚੌਥੇ ਸੁਣੇ ਜੋ ਨਰ ਜਾਣੇ ਕਾਕੂ ਪਾਪ ਨਾ ਪੁੰਨਨ। ਇਹ ਅਵਸਥਾ ਹੈ ਸੁਣਨ ਅਵਸਥਾ ਦਾ ਮਤਲਬ ਕੀ ਹੈ? ਅਫੁਰ ਆਕਾਸ਼ ਸੁਣਨ ਹੈ, ਇਹਦੇ ਵਿੱਚ ਕੋਈ ਫੁਰਨਾ ਨਹੀਂ, ਕੋਈ ਹਰਕਤ ਨਹੀਂ ਹੈ ਆਕਾਸ਼। ਉਹਨਾਂ ਦਾ ਹਿਰਦਾ ਆਕਾਸ਼ ਇਸ ਤਰ੍ਹਾਂ ਦਾ ਹੋ ਜਾਂਦਾ, ਫੁਰਨੇ ਤੋਂ ਰਹਿਤ ਹੋ ਜਾਂਦੇ ਨੇ। ਉਹਨਾਂ ਦਾ ਸੰਨਿਆਸੀ ਬਣਨਾ ਸਰ, ਤੋ ਸੰਨਿਆਸੀ ਬਣਿਆ ਸਫਲਾ ਜੋ ਆਸਾ ਵੱਲੋਂ ਨਿਰਾਸ਼ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪ੍ਰਕਾਰ ਲਿਆ, ਵਿਦਿਆ ਪੜ੍ਹੀ ਹੋਈ ਤਾਂ ਸਫਲੇ, ਜੇ ਪਰਉਪਕਾਰ ਕਰੇ ਸਾਜ ਵਜਾਣੇ ਤਾਂ ਸਫਲੇ, ਜਾਂ ਅੰਤ ਦੇ ਵੇਲੇ ਸਾਸਕੀ ਸੁਆਸਾਂ ਦੇ ਵਿੱਚ ਵਾਜਗੁਰੂ ਹੋਵੇ ਤਾਂ ਸਫਲੇ, ਤੇ ਤੀਰਥਾਂ ਤੇ ਵਸਣਾ ਤਾਂ ਸਫਲਾ, ਜੇ ਕਾਮ ਕ੍ਰੋਧ ਲੋਭ ਅਹੰਕਾਰ ਨੂੰ ਵਸ ਕਰੇ ਤੇ ਸੰਨਿਆਸੀ ਹੋਣਾ ਭਾਈ ਤਾਂ ਸਫਲਾ ਹੈ। ਤੇ ਜੇ ਤੇ ਆਸਾਂ ਹੀ ਸੁਣ ਹੋ ਜਾਣ ਸ਼ਾਦਨ ਭੋਜਨ ਕੀ ਆਸ ਨਾ ਕਰੇ, ਕਹਿੰਦੇ ਸ਼ਾਦਨ ਭੋਜਨ ਦੀ ਤੇ ਨਾ ਭੋਜਨ ਦੀ ਨਾ ਵਸਣ ਦੀ, ਉਹਨੂੰ ਸੰਨਿਆਸੀ। ਸੋ ਇਸ ਪ੍ਰਕਾਰ ਦੱਸਦੇ ਹਨ ਜੇ
ਜਾਂ ਦਾਖਲ ਹੋਈ ਤਾਂ ਕਾਇਆ ਭੋਗੀ।
ਹੁਣ ਯੋਗੀ, ਯੋਗੀ ਕਹਿੰਦੇ ਤਾਂ ਯੋਗ ਮਤ ਸਫਲਾ ਹੈ। ਮਹਾਰਾਜ ਕਹਿੰਦੇ ਮੈਂ ਕਿਸੇ ਯੋਗ ਤੋਂ ਖਰਾਬ ਨਹੀਂ ਹਾਂ, ਪਰ ਯੋਗ ਕਾਹਦਾ ਹੈ? ਕਿ ਜਿਹੜਾ ਲੋਕ ਦਿਖਾਵੇ ਵਾਸਤੇ ਡੰਡਾ ਚੁੱਕ ਲਿਆ ਹੱਥ ਵਿੱਚ, ਕਮੰਡਲ ਫੜ ਲਿਆ ਤੇ ਖੜਾਵਾਂ ਪਹਿਨ ਲਈਆਂ, ਭੰਮੇ ਕੱਪੜੇ ਪਾ ਲਏ ਤੇ ਲੋਕਾਂ ਦੇ ਵਿਚਰਦਾ ਫਿਰਦਾ ਹੈ। ਸੰਤਿਆਂ ਦੀ ਗੁਰਬਚਨ ਸਿੰਘ ਜੀ ਮਹਾਂਪੁਰਸ਼ ਵੱਡੇ, ਉਹ ਇੱਕ ਦੋ ਅੱਖਰ ਬੋਲਿਆ ਕਰਦੇ ਸੀ, ਕਹਿੰਦੇ ਗੰਡਕ ਮੰਡਲ ਮੋਢੇ ਪਹਾੜ, ਯੋਗ ਨਹੀਂ ਕਰਮਾਂ ਦੀ ਮਾਰ। ਕਹਿੰਦੇ ਯੋਗ ਨਹੀਂ ਹੈ, ਕਰਮਾਂ ਦੀ ਮਾਰ ਪਈ ਹੋਈ ਹੈ। ਗੰਡਕ ਮੰਡਲ ਮੋਢੇ ਪਹਾੜ, ਯੋਗ ਨਹੀਂ ਕਰਮਾਂ ਦੀ ਮਾਰ, ਇਹ ਕਾਹਦਾ ਯੋਗੀ ਹੈ? ਇਹ ਯੋਗ ਆਸ ਚਿਤ ਵਿਅਕਤੀ ਨਿਰੋਧਾ, ਯੋਗ ਨਾ ਉਪੜ ਹੁੰਦਾ ਹੈ। ਯੋਗੀ ਕਹਿੰਦੇ ਜੁੜੇ ਹੋਏ, ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜ ਗਿਆ ਉਹ ਯੋਗੀ, ਨਹੀਂ ਤਾਂ ਫਿਰ ਵਾਹਿ ਭੋਗੀ ਹੋਈ ਹੈ। ਸੰਸਾਰ ਦੇ ਪਦਾਰਥ ਭੋਗਦਾ, ਖਾਣ ਪੀਣ ਪਹਿਨਣ ਦੇ। ਮਹਾਰਾਜ ਕਹਿੰਦੇ ਯੋਗੀ ਹੋਣਾ ਤੁਹਾਡਾ ਤਾਂ ਹੈ ਵੀ ਜੇ ਤੁਸੀਂ ਕਾਇਆ ਭੋਗੀ। ਇਹਦੇ ਦੋ ਅਰਥ, ਕਾਇਆ ਸਰੀਰ ਦਾ ਨਾਮ ਪਹਿਲਾ ਅਰਥ, ਭੋਗੀ ਦਾ ਅਰਥ ਇੱਥੇ ਇਹ ਹੈ ਵੀ ਇਹ ਅਧਿਆਸ ਕਰਮ ਕਰ ਦਿੱਤਾ। ਜਿਵੇਂ ਕਹਿੰਦੇ ਭੋਗ ਪੈ ਗਿਆ, ਉਹਦਾ ਕੀ ਸਾਰੀ ਬਾਣੀ ਪੜੇਗੀ, ਬਾਕੀ ਨਹੀਂ ਕਰਨੇ ਦਾ ਭੋਗ ਪੈ ਗਿਆ। ਤੇ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ, ਕਹਿੰਦੇ ਜੀ ਸਲਾਨੇ ਦਾ ਫਲਾਣੇ ਦਾ ਭੋਗ ਪੈ ਗਿਆ, ਉਹਦਾ ਮਤਲਬ ਇਹ ਵੀ ਖਤਮ ਹੋ ਗਿਆ, ਚਲਿਆ ਗਿਆ ਸੰਸਾਰ ਤੋਂ। ਜਿਉਂਦੇ ਦਾ ਨਹੀਂ ਕਹਿੰਦੇ ਫਲਾਣੇ ਦਾ ਭੋਗ ਪੈ ਗਿਆ। ਤੇ ਇਸ ਕਰਕੇ ਸਾਸ ਜੀ ਵੀ ਜਿਸ ਵੇਲੇ ਦੇਹ ਅਧਿਆਸ ਦਾ ਭੋਗ ਹੀ ਪੈ ਗਿਆ, ਦੇਹ ਅਧਿਆਸ ਖਤਮ ਹੋ ਗਏ, ਕਹਿੰਦੇ ਫਿਰ ਯੋਗੀ ਜਾਂ ਫਿਰ ਕਾਇਆ ਬੁੱਧੀ ਦਾ ਨਾਮ ਹੈ। ਉਹਨੇ ਬ੍ਰਹਮਾਨੰਦ ਦਾ ਰਸ ਭੋਗਿਆ, ਆਨੰਦ ਮਾਣਿਆ, ਰਸ ਮਾਣਿਆ, ਉਹਨੂੰ ਕਹਿੰਦੇ ਕਾਇਆ ਭੋਗੀ। ਫਿਰ ਯੋਗੀ ਹੋਣਾ ਸਫਲਾ ਹੈ, ਉਹ ਕਾਹਦਾ ਯੋਗੀ? ਭਾਵੇਂ ਭੋਗੀਆਂ ਤੋਂ ਪਰੇ, ਗ੍ਰਿਸਤੀਆਂ ਤੋਂ ਪਰੇ ਪਦਾਰਥਾਂ 'ਚ ਫਸੇ ਹੋਏ ਯੋਗੀ ਆ ਜਿੰਨੇ ਦੇਖੇ ਜਾਂਦੇ ਆ। ਤੋ ਇਸ ਕਰਕੇ ਮਹਾਰਾਜ ਕਹਿੰਦੇ ਤਾਂ ਯੋਗੀ ਹੋਣਾ ਤੇਰਾ ਸਫਲਾ
ਹੈ।
ਇੱਕ ਮਤ ਹੋਰ ਹੈ, ਉਹਨੂੰ ਕਹਿੰਦੇ ਦਿਗੰਬਰ ਦਾ ਅਰਥ ਕੀ ਹੈ? ਦਿਗ ਜਮਾ ਅੰਬਰ, ਅੰਬਰ ਨਾਮ ਹੁੰਦਾ ਵਸਤਰਾਂ ਦਾ, ਕੱਪੜਿਆਂ ਦਾ ਨਾਮ ਅੰਬਰ ਹੈ। ਅੰਬਰ ਆਕਾਸ਼ ਨੂੰ ਵੀ ਕਹਿੰਦੇ, ਪਰ ਪ੍ਰਕਾਰ ਅਨੁਸਾਰ ਦਿਗ ਨਾਮ ਹੈ ਦਿਸ਼ਾ ਦਾ। ਜਿਹੜਾ ਕਹਿੰਦੇ ਦਿਗ ਵਿਜੇ ਕੀਤੀ ਹੋਈ ਚਾਰੇ ਦਿਸ਼ਾਵਾਂ ਨੂੰ ਜਿੱਤ ਰਿਹਾ ਉਹਨੂੰ ਦਿਗ ਵਿਜੇ ਕਹਿੰਦੇ। ਦਿਗੰਬਰ ਅੰਬਰ ਦਿਸ਼ਾ ਦੇ ਵਸਤਰੀ ਪਹਿਨੇ ਹੋਏ ਆ, ਜਿਵੇਂ ਮਾਤਾ ਦੇ ਕੁਦਰਤ ਤੋਂ ਜਿਸ ਜੈਸਾ ਜੰਮਿਆ ਸੀ ਉਹੋ ਜਿਹਾ ਸਰੀਰ ਬਣਾ। ਇੱਕ ਮੱਤ ਭਾਰਤ ਦੇ ਵਿੱਚ ਚੱਲਦਾ ਹੈ, ਉਹਨੂੰ ਨਾਗਿਆਂ ਦਾ ਮੱਤ ਕਹਿੰਦੇ ਨੇ। ਅਲਪ ਨੰਗੇ ਰਹਿੰਦੇ ਨੇ, ਕੋਈ ਸ਼ਰਮ ਨਹੀਂ ਕਿਸੇ ਤਰ੍ਹਾਂ ਦੀ। ਤੇ ਕੁੰਭਾਂ ਦੇ ਮੇਲਿਆਂ ਤੇ ਹੁਣ ਤਾਂ ਉਹਨਾਂ ਦੇ ਫੋਟੋਆਂ ਲੈ ਲੈ ਕੇ ਮੂਰੀਆਂ ਬਣਾ ਕੇ ਲੋਕਾਂ ਨੇ ਇੰਟਰਨੈਟ ਤੇ ਚਾੜਦੀਆਂ। ਇਹ ਗੋਰੇ ਲੋਕ ਕਹਿੰਦੇ ਨੇ, ਹੁਣ ਸਾਨੂੰ ਕਹਿੰਦੇ ਆ ਵੀ ਇਸ ਤਰ੍ਹਾਂ ਹੁੰਦੇ ਨਾ, ਆਹ ਦੇਖੋ ਹਿੰਦੁਸਤਾਨ ਵਾਲਿਆਂ ਦਾ, ਇਹਨਾਂ ਦੇ ਬਹੁਤ ਸਾਰੇ ਜਮੀ ਅਲਪ ਨੰਗੇ ਵੀ ਅਸੀਂ ਤਾਂ ਮਾੜਾ ਮੋਟਾ ਕੱਪੜਾ ਤਾਂ ਪਾ ਹੀ ਲੈਂਦੇ ਹਾਂ, ਇਹਨਾਂ ਦੀ ਇਹ ਵੀ ਹੈ ਐਮਪਟੀ ਬੇਸ ਕਰ ਦਿੱਤੀ ਹੈ। ਉਹਨੂੰ ਕਹਿੰਦੇ ਕਹਿੰਦੇ ਜੀ ਅਸੀਂ ਦਿਗੰਬਰ ਹੈ। ਦਿਗੰਬਰ ਸਾਸ ਜੀ ਤਾਂ ਨਾਸਤਕ ਪੰਥੀ ਹੈ ਜਿਹੜਾ ਰੱਬ ਨੂੰ ਮੰਨਦੇ ਨਹੀਂ। ਮਹਾਰਾਜ ਕਹਿੰਦੇ ਨਹੀਂ ਬਈ, ਤੁਸੀਂ ਵਸਤਰ ਤਾਂ ਤਿਆਗ ਦਿੱਤੇ, ਤਿਆਗਣ ਵਾਲੀ ਚੀਜ਼ ਨਹੀਂ ਤਿਆਗੀ। ਮਹਾਰਾਜ ਕਹਿੰਦੇ ਜੇ ਤਾਂ ਤੁਹਾਡੇ ਅੰਦਰ ਹੈਗੀ ਦਇਆ ਤੇ ਤਰਸ ਹੈ, ਆਪਣੇ ਆਪ ਤੇ ਤਰਸ ਕੀਤਾ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਈਏ, ਦਿਗੰਬਰ ਹੋਣਾ ਸਫਲਾ ਹੋ ਗਿਆ, ਵਾਹਿਗੁਰੂ ਦੀ ਭਗਤੀ ਵਿੱਚ ਜੁੜ ਗਏ ਤੇ ਲੋਕਾਂ ਦੇ ਉੱਤੇ ਜੀਵਾਂ ਦੇ ਉੱਤੇ ਦਇਆ ਕੀਤੀ, ਫਿਰ ਦਿਗੰਬਰ ਹੋਣਾ ਸਫਲਾ। ਨਹੀਂ ਤਾਂ ਦਿਗੰਬਰ ਹੋਣਾ ਆਪਣੇ ਆਪ ਨਾਲ ਧੋਖਾ ਹੀ ਹੈ। ਦਿਗੰਬਰ ਭਾਈ ਅਸਲੀ ਉਹ ਹੈ, ਅਵਰਾ ਨੇ ਮਾਰੇ ਦੂਸਰੇ ਨੂੰ ਨਾ ਮਾਰੇ, ਦੂਸਰੇ ਨੂੰ ਮਾਰੇ ਤੋਂ ਭਾਵ ਦੂਸਰੇ ਨੂੰ ਦੁੱਖ ਨਾ ਦੇ, ਆਪ ਮਰੇ ਆਪਣੇ ਆਪ। ਭਾਵੇਂ ਸਰੀਰ ਪਰਉਪਕਾਰ ਵਾਸਤੇ ਨਾ ਸਰੀਰ ਲੱਗਿਆ ਜੋ ਵੀ ਸਾਨੂੰ ਦੂਸਰੇ ਨੂੰ ਸੁੱਖ ਪਹੁੰਚਾਉਣ ਵਾਸਤੇ, ਤੇ ਤਾਂ ਫਿਰ ਉਹਦਾ ਭਾਈ ਦੀ ਉਮਰ ਹੋਣਾ ਸਫਲ ਹੈ। ਆਪ ਮਰ ਗਿਆ ਪਰ ਦੂਸਰੇ ਨੂੰ ਨਹੀਂ ਮਾਰਿਆ, ਦੂਸਰੇ ਦਾ ਭਲਾ ਹੀ ਕੀਤਾ, ਐਡਾ ਬੜਾ ਪਰਉਪਕਾਰੀ ਹੋਣਾ, ਉਹ ਦਿਗੰਬਰ ਹੋਣਾ ਸੰਤ ਦਾ ਸਦਕਾ ਹੈ, ਉਹਨੂੰ ਦਿਗੰਬਰ ਕਹਿ ਸਕਦੇ ਹਾਂ।
ਇੱਕ ਤੋਂ ਹੋਰ ਬੇਸ ਬਾਤ ਤੇਰੇ,
ਹੁਣ ਕਿਉਂਕਿ ਇਹ ਚੌ ਪਦਿਆਂ ਵਾਲਾ ਸ਼ਬਦ ਸੀ, ਤਿੰਨ ਪਦ ਹੋ ਗਏ, ਹੁਣ ਚੌਥੇ ਪਦ ਦੇ ਵਿੱਚ ਮਹਾਰਾਜ ਸਾਹਿਬ ਨੇ ਸਾਰੇ ਪ੍ਰਮਾਣ ਦੇ ਕੇ ਹੁਣ ਚੌਥਾ ਪਦ ਉਚਾਰਨ ਕਰਕੇ ਦੱਸਦੇ ਹੈ ਤੇ ਕਹਿੰਦੇ ਇੱਕ ਦੋ ਹੋਰ ਬੇਸ ਬਹੁਤ ਦੇਖੇ, ਤੂੰ ਤਾਂ ਹੈ ਇੱਕ। ਇੱਕ ਦਾ ਮਤਲਬ ਕੀ ਹੈ? ਅਖੰਡ ਸਰੂਪ ਤੋਂ ਇੱਕ ਐਸਾ ਹੈ ਕਿ ਅਖੰਡ ਚੇਤਨ, ਚੇਤਨ ਵੀ ਹੈ ਅਖੰਡ ਵੀ ਹੈ। ਤੇ ਇੱਕ ਦਾ ਮਤਲਬ ਦੂਸਰਾ ਹੈ ਅਦਵੈਤ ਸਰੂਪ ਹੈ, ਤੋਂ ਤੇਰੇ ਵਿੱਚ ਦਵੈਸ ਨਹੀਂ, ਬਾਕੀ ਸਭ ਦੇ ਅੰਦਰ ਦਵੈਸ ਹੈ। ਤੇ ਜਿੰਨੇ ਦੇਵ ਦੇ 33 ਕਰੋੜ ਸਭ ਦੇ ਅੰਦਰ ਦਵੈਸ, ਰਾਕਸ਼ਾਂ ਦੇ ਅੰਦਰ ਦੇਵ ਦਾਨ ਬਾਨ ਸਭ ਦਵੈਸ ਦੇ ਭਰੇ ਹੋਏ ਨੇ। ਗੁਰੂ ਨਾਨਕ ਨੇ ਆਪਣੇ ਮਤ ਦਾ ਨਾਮ ਕੀ ਰੱਖਿਆ? ਅਦਵੈਤ ਮਤ, ਕਿਸੇ ਨਾਲ ਦਵੈਸ ਨਹੀਂ ਕਰਨੀ। ਇਹ ਗੁਰੂ ਨਾਨਕ ਦਾ ਆਪਣੇ ਮਤ ਦਾ ਪਹਿਲਾ ਨਾਮ। ਫਿਰ ਇਹਨੂੰ ਕਿਹਾ ਨਿਰਭਰ ਪੰਥ, ਜਿਹਦੇ ਵਿੱਚ ਇਹਦਾ ਮਤਲਬ ਸ਼ੁੱਧ ਪੰਥ, ਜਿਹਦੇ ਵਿੱਚ ਕੋਈ ਪਖੰਡ ਦੀ ਦਿਖਾਵੇ ਦੀ ਰੰਚਕ ਪਾਤਰ ਵੀ ਬੈਠਦੇ, ਨਿਰਭਰ ਸ਼ੁੱਧ ਹੈ, ਪਵਿੱਤਰ ਹੈ। ਤੇ ਇਸ ਨੂੰ ਅੱਗੇ ਦਸਵੇਂ ਜਾਮੇ ਵਿੱਚ ਜਾ ਕੇ ਫਿਰ ਕਿਹਾ ਖਾਲਸਾ ਪੰਥ, ਤੇ ਜਿਹਦੇ ਵਿੱਚ ਮਿਲਾਵਟ ਭਰਾਵਾਂ ਦੀ ਸ਼ਬਦ ਨੇ। ਤੇ ਇੱਕ ਦੋ ਹੋਰ ਦੇਸ਼ ਬਹੁਤ ਤੇਰੇ, ਹੋਰ ਅਨੇਕਾਂ ਨਿਵਾਸ ਭੇਖਾਂ ਦੇ ਦੇਖੇ ਜਾਂਦੇ ਨੇ, ਪਰ ਇਹੋ ਲੱਗਦਾ ਪਰਮਾਤਮਾ ਵੀ ਇੱਕ ਤੂੰ ਹੀ ਸਾਰਿਆਂ ਨਿਵਾਸਾਂ ਨੂੰ ਵਰਤ ਰਿਹਾ ਹੈ। ਸਰਬੀ ਰੰਗੀ ਰੂਪੀ ਤੂੰ ਹੈ, ਮੈਨੂੰ ਤਾਂ ਤੇਰੇ ਬਿਨਾਂ ਕੋਈ ਦਿਸਦਾ ਨਹੀਂ। ਹੁਣ ਗੁਰੂ ਨਾਨਕ ਆਪਣਾ ਰਿਸ਼ਤਾ ਦੱਸਦੇ ਹਨ ਜੇ ਮੇਰੇ ਕਰਤਾ, ਮੈਂ ਤਾਂ ਤੇਰੇ ਚੋਜ ਸਮਝੇ ਨਹੀਂ ਸਕਦਾ। ਤੇਰੇ ਬਹੁਤ ਤਰ੍ਹਾਂ ਦੇ ਚੋਜ ਤੁਰੇ ਜਾਂਦੇ ਸਨ ਗੁਰੂ ਨਾਨਕ ਸਾਹਿਬ, ਤੇ ਇੱਕ ਨਾ ਇਕਾਂਤ ਦੇ ਵਿੱਚ ਜੰਗਲ ਦੇ ਵਿੱਚ ਉਹ ਦੇਖਿਆ ਵੀ ਅੱਗੇ ਸਹੂਲਤਾਂ ਲੋਕਾਂ ਨੂੰ ਜੰਗਲਾਂ ਦੀਆਂ ਹੁੰਦੀਆਂ ਸੀ, ਚੋਰਾਂ ਜਾਣ, ਤੇ ਹੁਣ ਤਾਂ ਭਾਈ ਸੰਸਾਰ ਬਦਲੇ ਹੈ, ਥਾਂ ਥਾਂ ਉਸ ਤਰ੍ਹਾਂ ਦੇ ਸਾਥ ਦੇ ਹੋਟਲਾਂ ਬਣੇ ਹੈ, ਵਿਕਾਰੀ ਲੋਕ ਉੱਥੇ ਇਸ ਪ੍ਰਕਾਰ ਦੇ ਸਾਸ ਦੀ ਆਪਣੇ ਵਿਕਾਰ ਭਾਵਨਾ ਨੇ ਧਾਰ ਕਰਦੀ। ਉਹ ਜੰਗਲ ਦੇ ਵਿੱਚ ਕੋਈ ਵਿਕਾਰੀ ਬੰਦਾ, ਪਰਾਇਆ ਮਰਦ ਤੇ ਪਰਾਈ ਔਰਤ, ਉਹ ਮਾੜੀ ਹਾਲਤ ਵਿੱਚ ਮਰਦਾਨੇ ਦੇ ਵਿੱਚ ਤੁਰੇ ਜਾਂਦੇ, ਉਹਨਾਂ ਨੂੰ ਕਿਹੜਾ ਪਤਾ ਸੀ ਇੱਥੇ ਜੰਗਲ 'ਚ ਕੋਈ ਆਜੂਗਾ। ਗੁਰੂ ਨਾਨਕ ਸਾਹਿਬ ਜੰਗਲ 'ਚ ਪੂਰੇ ਜੰਗਲ ਤੁਰੇ ਜਾਣ, ਮਰਦਾਨਾ ਕਹਿੰਦਾ ਦੇਖੋ ਜੀ ਕਿੱਡਾ ਕਾਜੂ ਆ ਗਿਆ, ਇਹ ਦੇਖੋ ਕਿੰਨੇ ਕਹਿੰਦਾ ਪਾਪੀ ਲੋਕ ਨੇ, ਮਰਦਾਨਾ ਕੁਰਾਲਾ ਹੋ ਗਿਆ, ਹਰ ਕਹਿੰਦੇ ਤੈਨੂੰ ਕੀ ਹੋ ਗਿਆ ਜਿਹੜੇ ਭਲੇ ਤੁਰੇ ਜਾਂਦੇ। ਕਹਿੰਦੇ ਜੀ ਉਹ ਦੇਖੋ ਤੁਸੀਂ, ਮਹਾਰਾਜ ਕਹਿੰਦੇ ਕੀ ਆਏ, ਕਹਿੰਦੇ ਜੀ ਤੁਸੀਂ ਨਹੀਂ ਦੇਖਿਆ, ਕਹਿੰਦੇ ਨਾ ਮੈਨੂੰ ਤਾਂ ਕੁਛ ਦੇਖਦਾ, ਕਹਿੰਦੇ ਜੀ ਹਾਲ ਹੋ ਗਈ ਉਹ ਇਸਤਰੀ ਪੁਰਸ਼ ਮਾੜਾ ਕੰਮ ਕਰ ਰਹੇ ਹਨ, ਮਹਾਰਾਜ ਕਹਿੰਦੇ ਤੇਰੀ ਜਗ੍ਹਾ 'ਚ ਫਰਕ ਪੈ ਗਿਆ, ਮੁੜ ਕੇ ਨਹੀਂ ਝੱਕਣਾ ਤਾਂ ਹੁੰਦਾ, ਗੰਦੀ ਜਗ੍ਹਾ ਨਹੀਂ ਦੇਖੀ ਦੀ ਹੁੰਦੀ, ਗੰਦੀ ਜਗ੍ਹਾ ਹੈ ਨਹੀਂ ਕੋਈ, ਕਹਿੰਦੇ ਰਬਾਬ ਸੁਰ ਕਰ ਤੇਰਾ ਦਿਮਾਗ ਕੀ ਕਰਾ, ਮਰਦਾਨੇ ਤੁਰੇ ਜਾਂਦੇ ਰਬਾਬ ਸੁਰ ਕੀਤੀ, ਮਹਾਰਾਜ ਨੇ ਸ਼ਬਦ ਕੀ ਉਚਾਰ ਕੀਤਾ, ਆਪੇ ਰਸੀਆ ਆਪ ਰਸ ਆਪੇ ਰਾਵ ਮਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪ੍ਰਧਾਰ। ਕਹਿੰਦੇ ਮਰਦਾਨਿਆ ਸਭ ਕੁਛ ਆਪੇ ਆਪ ਹੈ, ਦੂਜਾ ਤਾਂ ਹੈ ਹੀ ਨਹੀਂ ਕੋਈ, ਇਹ ਹੈ ਸਾਸ ਜੀ। ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਹੀ ਦੇਖ ਰਿਹਾ ਸਾਰੀ ਜਗ੍ਹਾ, ਤੇਰੇ ਜਿਹੜੇ ਚੋਜ ਕੌਤਕ ਨਾ, ਕਹਿੰਦੇ ਮੈਂ ਤਾਂ ਜਾਣੇ ਨਾਨਕ ਜਾਣੇ ਚੋਜ ਨਾ ਤੇਰੇ, ਤੇਰੇ ਚੋਜ ਜਿਹੜੇ ਪੰਜਾਬ ਦੇ ਮਹਾਰਾਜ ਇਹ ਨਿਰੰਕਾਰ ਦੀ ਸੇਵਾ ਸਲਾਹ ਦਾ ਸਰਬ ਸੀ ਇੱਥੇ ਸਮਾਪਤੀ ਸੀ। ਗੁਰੂ ਕਿਰਪਾ ਕਰੇ ਸਮਾਪਤੀ ਦੇ ਮੁੰਡਕ ਤੋਂ ਬਾਅਦ ਭਾਈ ਸਾਹਿਬ ਜੀ ਸਤਿਕਾਰਯੋਗ ਭਾਈ ਜੋਗਿੰਦਰ ਸਿੰਘ ਜੀ ਜਿਹੜੇ ਸੰਪਰਦਾ ਦੇ ਵਿਦਿਆਰਥੀ ਹੈ, ਨਵੇਂ ਇੱਕ ਸਾਲ ਦੇ ਵਿੱਚ ਪੜ੍ਹੇ ਅਤੇ ਹੁਣ ਤੱਕ ਉਸੇ ਤਰ੍ਹਾਂ ਸਬੰਧ ਰੱਖਿਆ ਹੋਇਆ, ਅਤੇ ਗੁਰੂ ਕਿਰਪਾ ਕਰੇ ਸੰਸਥਾਨ ਦੇ ਵਿੱਚ ਪਰਮੇਸ਼ਰ ਦੀ ਸੇਵਾ ਕਰਦੇ ਹੈ, ਅਤੇ ਹਰ ਸਾਲ ਦਾ ਸਾਨੂੰ ਬੜਾ ਪਿਆਰ ਸਤਿਕਾਰ, ਇਹ ਭਾਵੇਂ ਪ੍ਰਬੰਧਕ ਬਣਾਉਂਦੇ ਆ ਪ੍ਰੋਗਰਾਮ, ਫਿਰ ਵੀ ਬੜਾ ਹੁੰਦਾ ਵੀ ਆਪਣੇ ਵੀ ਬੈਠੇ ਆ ਉੱਥੇ, ਇਹ ਵੀ ਬੜਾ ਹੁੰਦਾ। ਗੁਰੂ ਕਿਰਪਾ ਕਰੇ ਆਓ ਇੱਥੇ ਸਮਾਪਤੀ ਹੈ, ਪਰਿਚਾ ਵੀ ਤੋਂ ਖੋਲਣਗੇ ਪਿਛਲੀ, ਮੈਂ ਫਿਰ ਬਾਅਦ 'ਚ ਮੰਗਲ ਕਰਕੇ ਜੋ ਸੰਪਰਦਾ ਦੀ ਰੀਤ ਹੈ ਉਹ ਪੂਰੀ ਕਰ ਲਊਂਗਾ, ਬਾਅਦ 'ਚ ਤੁਹਾਨੂੰ ਪ੍ਰੋਗਰਾਮ ਸਾਰਾ ਅੱਗੇ ਦੱਸਣਗੇ। ਹਾਂਜੀ ਬੋਲ ਦਿਓ।
ਇੱਥੋਂ ਹੋਰ ਬੇਸਰਾ ਤੇਰੇ ਨਾਮ ਜਾਣੇ ਚੋਰ ਨਾਮ ਤੇਰੇ
ਸੋ ਤਰੇ ਪਾਰ ਜੋ ਸਦਾ ਕਰ ਸੇਵ।